ਜਣੇ ਖਣੇ ਦਾ ਉਸ ਨੂੰ ਡਰ ਕਾਦਾ ਤੇ ਹੋਵੇ ਜਿਸ ਦਾ ਜਨਮ ਤਲਵਾਰ ਵਿੱਚੋਂ ਤੁਮਾਤ ਮੁਜਾਜਣ ਨੂੰ ਆਪ ਕੂਰੇ ਹਾਂ ਤੇ ਪੌਲ ਲਿਆ ਜਿਸ ਖੰਡੇ ਦੀ ਤਾਰ ਵਿੱਚੋਂ ਸਾਡੇ ਸੀਸ ਤੇ ਹੱਥ ਦਸ਼ਮੇਸ਼ ਦਾਏ ਮਾਣ ਤੋੜਿਆ ਜਿੰਨਾ ਘੁਮੰਡੀਆਂ ਦਾ ਇੱਕੋ ਪ੍ਰਣਾਮ ਗੁਰੂ ਦੇ ਖਾਲਸੇ ਦਾ ਹਾਂ ਤੇ ਕਰਨਾ ਕੌਮ ਚੋਂ ਨਾਸ ਪਖੰਡੀਆਂ ਦਾ
ਕਲਗੀ ਧਰਨ ਐਸਾ ਖਾਲਸਾ ਪੰਥ ਸਜਾਇਆ ਏ ਨਹੀਂ ਮਾਰਿਆ ਮੁਕਿਆ ਜ਼ਾਲਮਾਂ ਜ਼ੋਰ ਲਗਾਇਆ ਏ ਨਹੀਂ ਮਾਰਿਆ ਮੁਕਿਆ ਜ਼ਾਲਮਾਂ ਜ਼ੋਰ ਲਗਾਇਆ ਏ
ਅੰਗ ਕਟਵਾਏ ਖੜਕੇ ਵਿੱਚ ਬਾਜ਼ਾਰਾਂ ਦੇ ਪੰਥ ਖਾਲਸਾ ਪਲਿਆ ਹੈ ਸ਼ਾਮੇ ਤਲਵਾਰਾਂ ਦੇ ਪੰਥ ਖਾਲਸਾ ਪਲਿਆ ਹੈ ਸ਼ਾਮੇ ਤਲਵਾਰਾਂ ਦੇ
ਓ ਕਲਗੀ ਧਰਨ ਐਸਾ ਖਾਲਸਾ ਪੰਥ ਸਜਾਇਆ ਏ ਨਹੀਂ ਮਾਰਿਆ ਮੁਕਿਆ ਜ਼ਾਲਮਾਂ ਜ਼ੋਰ ਲਗਾਇਆ ਏ ਨਹੀਂ ਮਾਰਿਆ ਮੁਕਿਆ ਜ਼ਾਲਮਾਂ ਜ਼ੋਰ ਲਗਾਇਆ ਏ
ਅੰਗ ਅੰਗ ਕਟਵਾਏ ਖੜਕੇ ਵਿੱਚ ਬਾਜ਼ਾਰਾਂ ਦੇ ਪੰਥ ਖਾਲਸਾ ਪਲਿਆ ਹੈ ਸ਼ਾਮੇ ਤਲਵਾਰਾਂ ਦੇ ਪੰਥ ਖਾਲਸਾ ਪਲਿਆ ਹੈ ਸ਼ਾਮੇ ਤਲਵਾਰਾਂ ਦੇ
ਓ ਸੀਸ ਤਲੀ ਤੇ ਰੱਖ ਕੇ ਹੱਥੀ ਮੌਤ ਕਰੀ ਦੀਦੀ ਦੇ ਅੰਮ੍ਰਿਤ ਦੀ ਗੁੜਤੀ ਚਾਲੀ ਪਾਣ ਸ਼ਹੀਦੀ ਦੀ ਦੇ ਅੰਮ੍ਰਿਤ ਦੀ ਗੁੜਤੀ ਚਾਲੀ ਪਾਣ ਸ਼ਹੀਦੀ ਦੀ
ਪੰਜ ਨਿੱਤਰੇ ਯੋਧੇ ਇਕੱਠ ਸੀ ਕਈ ਹਜ਼ਾਰਾਂ ਦੇ ਪੰਥ ਖਾਲਸਾ ਪਲਿਆ ਹੈ ਸ਼ਾਮੇ ਤਲਵਾਰਾਂ ਦੇ ਪੰਥ ਖਾਲਸਾ ਪਲਿਆ ਹੈ ਸ਼ਾਮੇ ਤਲਵਾਰਾਂ ਦੇ
ਓ ਸੁੱਤੇ ਲੋਕ ਜਗਾ ਦੇ ਹੇਠ ਗੁਲਾਮੀ ਦੇ ਦੱਬੇ ਖੂਨ ਡੋਲ ਕੇ ਥੋਣ ਲੱਗੇ ਜੋ ਸਦੀਆਂ ਦੇ ਤੱਬੇ ਖੂਨ ਡੋਲ ਕੇ ਧੋਣ ਲੱਗੇ ਜੋ ਸਦੀਆਂ ਦੇ ਤੱਬੇ
ਦੁਨੀਆਂ ਗਾਉਂਦੀ ਸਾਕੇ ਤਾਈਓ ਸਿੰਘ ਸਰਦਾਰਾਂ ਦੇ ਪੰਥ ਖਾਲਸਾ ਪਲਿਆ ਸ਼ਾਮੇ ਤਲਵਾਰਾਂ ਦੇ ਪੰਥ ਖਾਲਸਾ ਪਲਿਆ ਹੈ ਸ਼ਾਮੇ ਤਲਵਾਰਾਂ ਦੇ
ਓ ਅਹਿਮਦ ਸ਼ਾਹ ਅਬਦਾਲੀ ਕਰਕੇ ਹਾਰ ਗਿਆ ਬਦੀਆਂ ਇਸ ਧਰਤੀ ਤੇ ਵਗੀਆਂ ਲੱਖਾਂ ਖੂਨ ਦੀਆਂ ਨਦੀਆਂ ਇਸ ਧਰਤੀ ਤੇ ਵਗੀਆਂ ਲੱਖਾਂ ਖੂਨ ਦੀਆਂ ਨਦੀਆਂ
ਮੁੱਖ ਮੋੜ ਤੇ ਸਿੰਘਾਂ ਲੋਟੂ ਘੋੜ ਸਵਾਰਾਂ ਦੇ ਪੰਥ ਖਾਲਸਾ ਪਲਿਆ ਹੈ ਸ਼ਾਮੇ ਤਲਵਾਰਾਂ ਦੇ ਪੰਥ ਖਾਲਸਾ ਪਲਿਆ ਹੈ ਸ਼ਾਮੇ ਤਲਵਾਰਾਂ ਦੇ
ਉਹ ਖਤਮ ਕਰਨ ਲਈ ਸਿੱਖੀ ਜ਼ਾਲਮ ਜ਼ੋਰ ਲਗਾਇਆ ਏ ਪਰ ਉਹ ਬੂਟਾ ਸਿੱਖੀ ਦਾ ਜੋ ਨਾ ਕਮਲਾਇਆ ਏ ਪਰ ਉਹ ਬੂਟਾ ਸਿੱਖੀ ਦਾ ਜੋ ਨਾ ਕਮਲਾਇਆ ਏ
ਨੱਚਦੇ ਯੋਧੇ ਰਹਿ ਖੰਡੇ ਦੀਆਂ ਤਾਰਾਂ ਦੇ ਪੰਥ ਖਾਲਸਾ ਪਲਿਆ ਹੈ ਸ਼ਾਮੇ ਤਲਵਾਰਾਂ ਦੇ ਪੰਥ ਖਾਲਸਾ ਪਲਿਆ ਹੈ ਸ਼ਾਮੇ ਤਲਵਾਰਾਂ ਦੇ
ਉਹ ਬੰਦ ਬੰਦ ਕਟਵਾਏ ਖੋਪਰ ਸਿਰੋਂ ਲੋਹਾ ਦਿੱਤੇ ਚਣਖੜੀਆਂ ਤੇ ਚਾਲੇ ਤਵੀਆਂ ਉੱਤੇ ਜਲਾ ਦਿੱਤੇ ਚਰਖੜੀਆਂ ਤੇ ਚਾਲੇ ਤਵੀਆਂ ਉੱਤੇ ਜਲਾ ਦਿੱਤੇ
ਸੀਸ ਤੇ ਪੈਂਦੀ ਰੇਤਾ ਵਾਂਗਰ ਸੀ ਅੰਗਿਆਰਾਂ ਦੇ ਪੰਥ ਖਾਲਸਾ ਪਲਿਆ ਹੈ ਛਾਵੇਂ ਤਲਵਾਰਾਂ ਦੇ ਪੰਥ ਖਾਲਸਾ ਪਲਿਆ ਹੈ ਛਾਵੇਂ ਤਲਵਾਰਾਂ ਦੇ
ਉਹ ਜਿੰਦਾ ਵਾਰ ਕੇ ਤੋੜ ਚੜਾਉਂਦੇ ਨੇ ਅਰਦਾਸਾ ਜੀ ਪੱਠ ਵਿਚਾਲੇ ਬਹਿ ਗਿਆ ਰੱਖ ਕੇ ਤੇ ਪਰਵਾਸਾ ਜੀ ਪੱਠ ਵਿਚਾਲੇ ਬਹਿ ਗਿਆ ਰੱਖ ਕੇ ਤੇ ਪਰਵਾਸਾ ਜੀ
ਚੰਦ ਨੇ ਕੀਤੇ ਮੰਦੇ ਹਾਲ ਮਕਾਰਾਂ ਦੇ ਪੰਥ ਖਾਲਸਾ ਪਲਿਆ ਹੈ ਛਾਵੇਂ ਤਲਵਾਰਾਂ ਦੇ ਪੰਥ ਖਾਲਸਾ ਪਲਿਆ ਹੈ ਛਾਵੇਂ ਤਲਵਾਰਾਂ ਦੇ
ਉਹ ਚਮਕੌਰ ਗਲੀ ਵਿੱਚ ਪਾਏ ਸੀ ਲੱਖਾਂ ਨੇ ਖੇਰੇ ਜੀ ਬੰਨ ਮੋਰ ਤੇ ਬਹਿ ਗਏ ਜ਼ਾਲਮ ਚਾਰ ਚਪੇਰੇ ਸੀ ਬੰਨ ਮੋਰ ਤੇ ਬਹਿ ਗਏ ਜ਼ਾਲਮ ਚਾਰ ਚਪੇਰੇ ਸੀ
ਖੜ ਕੇ ਜ਼ਾਲਮ ਪਿੱਛੇ ਤੱਕ ਕੇ ਮੁਖਹਾਰਾਂ ਦੇ ਪੰਥ ਖਾਲਸਾ ਪਲਿਆ ਹੈ ਛਾਵੇਂ ਤਲਵਾਰਾਂ ਦੇ ਪੰਥ ਖਾਲਸਾ ਪਲਿਆ ਹੈ ਛਾਵੇਂ ਤਲਵਾਰਾਂ ਦੇ
ਓ ਬਣ ਕੌਮੀ ਪਰਵਾਨੇ ਸੂਲੀਆਂ ਉੱਤੇ ਚੜਦੇ ਰਹੇ ਸਰਜੀਤ ਸਿੰਘ ਆਓ ਹਾਰੇ ਨਾ ਵੈਰੀ ਨਾਲ ਲੜਦੇ ਰਹੇ ਸਰਜੀਤ ਸਿੰਘ ਆਓ ਹਾਰੇ ਨਾ ਵੈਰੀ ਨਾਲ ਲੜਦੇ ਰਹੇ
ਤੇਗਾਂ ਦੇ ਨਾਲ ਲਾਹੇ ਉਹਨਾਂ ਤੇਗਾਂ ਦੇ ਨਾਲ ਲਾਹੇ ਉਹਨਾਂ ਸੀਸ ਗਦਾਰਾਂ ਦੇ ਪੰਥ ਖਾਲਸਾ ਪਲਿਆ ਹੈ ਛਾਵੇਂ ਤਲਵਾਰਾਂ ਦੇ
ਪੰਥ ਖਾਲਸਾ ਪਲਿਆ ਹੈ ਛਾਵੇਂ ਤਲਵਾਰਾਂ ਦੇ
ਜਗਤ ਜੋਤ ਹਾਜ਼ਰਾ ਹਜ਼ੂਰ ਸਤਿਗੁਰੂ ਧੰਨ ਧੰਨ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਅੰਦਰ ਸੰਧਿਆ ਦੀ ਦੀਵਾਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਰੇ ਗੁਰੂ ਪਿਆਰੇ ਖਾਲਸਾ ਜੀਓ ਆਓ ਸਾਰੇ ਮੁੱਖ ਪਵਿੱਤਰ ਕਰੋ ਸਾਰੇ ਗੱਜ ਵੱਜ ਕੇ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਬੈਠ ਕੇ ਗੁਰੂ ਜਸ ਸਰਵਣ ਕਰ ਰਹੇ ਹੋ ਸਤਿਗੁਰੂ ਮਹਾਰਾਜ ਜੀ ਦਾ ਬੜਾ ਸੁੰਦਰ ਫਰਮਾਨ ਹੈ ਧੰਨ ਜੀਓ ਤਹਿ ਕੋ ਜੱਗ ਮੈਂ ਮੁੱਖ ਤੇ ਹਰ ਚਿੱਤ ਮੈਂ ਜੁੱਧ ਵਿਚਾਰੇ ਦੇ ਅਨਿਤ ਨਾ ਨਿਤ ਰਹੇ ਜਸ ਨਾਮ ਚੜ੍ਹੇ ਭਵ ਸਾਗਰ ਤਾਰੇ ਇੱਕ ਐਸੇ ਗੁਰਮੁਖ ਦੀ ਪਰਿਭਾਸ਼ਾ ਹੈ ਜਿਹੜਾ ਅੰਦਰੂਨੀ ਅਤੇ ਬੈਰੂਨੀ ਦੋਵਾਂ ਹੀ ਸੰਘਰਸ਼ਾਂ ਵਾਸਤੇ ਆਪਣੇ ਆਪ ਨੂੰ ਤਿਆਰ ਰੱਖਦਾ ਹੈ ਕਿਉਂਕਿ ਮਨੁੱਖ ਦੀ ਜਿਹੜੀ ਆਜ਼ਾਦੀ ਹੈ ਇਹਨਾਂ ਦੋਵਾਂ ਪੱਖਾਂ ਉੱਤੇ ਜਿਹੜਾ ਸੰਘਰਸ਼ੀ ਮਨੁੱਖ ਹੈ ਉਹ ਆਪਣੀ ਆਜ਼ਾਦੀ ਨੂੰ ਬਰਕਰਾਰ ਰੱਖ ਸਕਦਾ ਹੈ ਕਿਉਂਕਿ ਜਿਹੜੇ ਮਨੁੱਖ ਅੰਦਰ ਦੇ ਗੁਲਾਮ ਹੋ ਜਾਂਦੇ ਨੇ ਉਹ ਵੀ ਗੁਲਾਮੀ ਦੀ ਉਸੇ ਹੀ ਕੈਦ ਵਿੱਚ ਫਸਦੇ ਨੇ ਜਿਹੜੇ ਬਾਹਰੀ ਗੁਲਾਮ ਹੋਏ ਜਿਸ ਕੈਦ ਵਿੱਚ ਫਸਦੇ ਨੇ ਜਦੋਂ ਮਨੁੱਖ ਅੰਦਰ ਅਤੇ ਬਾਹਰ ਤੋਂ ਆਜ਼ਾਦ ਹੋ ਜਾਂਦਾ ਹੈ ਅਤੇ ਉਹਦੀ ਜ਼ਿੰਦਗੀ ਦਾ ਜਿਹੜਾ ਜਿਉਣ ਦਾ ਢੰਗ ਅਤੇ ਆਨੰਦ ਹੈ ਉਹ ਅਨਿਆਲਾ ਅਤੇ ਵੱਖਰਾ ਹੁੰਦਾ ਹੈ ਕਿਉਂਕਿ ਜਦੋਂ ਇਹਨਾਂ ਗੁਲਾਮ ਲੋਕਾਂ ਦੀ ਤੁਸੀਂ ਤਸਵੀਰ ਵੇਖਣ ਦਾ ਯਤਨ ਕਰੋਗੇ ਅਤੇ ਬਾਹਰੀ ਤੌਰ ਉੱਤੇ ਬੇਸ਼ੱਕ ਤੁਹਾਨੂੰ ਬਾਹਰ ਇਹ ਬਹੁਤ ਵੱਡੇ ਬਲਵਾਨ ਨਜ਼ਰ ਆਉਣਗੇ ਪਰ ਅੰਦਰੋਂ ਟੁੱਟੇ ਹੋਏ ਹਰ ਵੇਲੇ ਡਰੀ ਜਾਣਾ ਹਰ ਵੇਲੇ ਕੰਬੀ ਜਾਣਾ ਇਹ ਗੁਲਾਮੀ ਦਾ ਸਭ ਤੋਂ ਵੱਡਾ ਪ੍ਰਤੀਕ ਹੈ ਅਤੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਨੇ ਇਹ ਜਿਹੜੀ ਗੁਲਾਮੀ ਸੀ ਅੰਦਰ ਦੀ ਅਤੇ ਬਾਹਰ ਦੀ ਇਹਦੇ ਤੋਂ ਸਾਨੂੰ ਨਿਰਭੈ ਸੂਰਮੇ ਬਣਾਇਆ ਅੰਦਰ ਦੀ ਵਿਕਾਰਾਂ ਦੀ ਗੁਲਾਮੀ ਸੀ ਇਹਦੇ ਵਿੱਚੋਂ ਸੁਚੇਤ ਕੀਤਾ ਸਿੱਖ ਜਿਹੜਾ ਸੀ ਗੁਰਮਤ ਦੇ ਦ੍ਰਿਸ਼ਟੀਕੋਣ ਦੇ ਵਿੱਚ ਇੱਕ ਬਲਵਾਨ ਅਵਸਥਾ ਦੇ ਵਿੱਚ ਆਇਆ ਅਤੇ ਇਸ ਬਲਵਾਨ ਅਵਸਥਾ ਨੇ ਜਿਹੜਾ ਬਾਹਰੀ ਸੰਘਰਸ਼ ਸੀ ਉਹਦੇ ਜੋ ਦੁਨੀਆਂ ਦੇ ਉੱਤੇ ਕਾਇਦੇ ਨਿਯਮ ਸਨ ਉਹਨਾਂ ਦੇ ਵਿੱਚ ਵੀ ਆਪਣੇ ਢੰਗ ਨਾਲ ਆਪਣੀ ਆਜ਼ਾਦੀ ਦੀ ਗੱਲ ਕੀਤੀ ਜਿਹੜਾ ਮੈਂ ਜਿਹੜਾ ਜਥਾ ਤੁਹਾਡੇ ਨਾਲ ਇਤਿਹਾਸ ਸਾਂਝਾ ਕਰ ਰਿਹਾ ਹੈ ਉਹਦਾ ਸੰਬੰਧ ਹੈ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਖੁਦ ਮੁਖਤਾਰ ਰਾਜ ਦੇ ਵਿੱਚ ਜਿਹੜੀਆਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀਆਂ ਪ੍ਰਾਪਤੀਆਂ ਨੇ ਕਿਵੇਂ ਇਹ ਰਾਜ ਜਿਹੜਾ ਸਥਿਰ ਰਿਹਾ ਅਤੇ ਕਿਵੇਂ ਇਹਦੀਆਂ ਹੱਦਾਂ ਬੰਨੇ ਜਿਹੜੇ ਸਨ ਉਹਦੇ ਵਾਸਤੇ ਖਾਲਸੇ ਨੂੰ ਸੰਘਰਸ਼ ਕਰਨਾ ਪਿਆ। ਜਿਹੜਾ ਮੁੱਖ ਵਿਸ਼ਾ ਆਪਣਾ ਤਕਰੀਬਨ ਦੋ ਦਿਨ ਤੋਂ ਚੱਲ ਰਿਹਾ ਉਹ ਹੈ ਜੰਗ ਜਮਰੌਦ ਦਾ, ਜਿਹੜਾ ਦਰੇ ਖੈਬਰ ਦੇ ਉੱਤੇ ਸਰਦਾਰ ਹਰੀ ਸਿੰਘ ਨਲੂਏ ਨੇ ਆਪਣੇ ਹੱਥੀਂ ਕਿਲ੍ਹਾ ਤਿਆਰ ਕਰਵਾਇਆ ਸੀ ਔਰ ਪੰਜ ਕਿਲ੍ਹੇ ਦੇ ਨਾਲ ਤਿਆਰ ਕਰਵਾਏ ਸਨ। ਇਹ ਕੱਲ੍ਹ ਦੇ ਦੀਵਾਨ ਤੱਕ ਅਸੀਂ ਆਪਦੇ ਨਾਲ ਸਾਂਝਾ ਕਰਨ ਦਾ ਯਤਨ ਕੀਤਾ ਸੀ। ਇੱਧਰ ਜਿਹੜਾ ਮੁਹੰਮਦ ਦੋਸਤ ਖਾਂ ਉਹਦਾ ਸਭ ਤੋਂ ਵੱਡਾ ਜਰਨੈਲ ਸੰਮੀ ਖਾਨ ਜਬਾਰ ਖਾਨ ਅਖੂਨਾ ਜ਼ਿਆਦਾ ਇਹ ਜਿਹੜੇ ਬਹੁਤ ਤਗੜੇ ਤਗੜੇ ਪਠਾਨ ਸਨ ਇਸ ਲੜਾਈ ਦੇ ਵਿੱਚ ਇਸ ਲੜਾਈ ਨੂੰ ਕਰੋ ਜਾਂ ਮਰੋ ਦੀ ਨੀਤੀ ਦੇ ਨਾਲ ਲੈ ਕੇ ਮੈਦਾਨ ਵਿੱਚ ਉਤਰੇ। ਪਹਿਲੇ ਦਿਨ ਦੇ ਜੰਗ ਦੇ ਵਿੱਚ ਸਰਦਾਰ ਮਾਨ ਸਿੰਘ ਦੇ ਕੋਲ 800 ਬੰਦਾ ਸੀ, ਇਹਦੇ ਨਾਲ ਜਿਹੜੇ ਬਾਕੀ ਕਿਲ੍ਹੇ ਸਨ ਉਹਨਾਂ ਦੇ ਉੱਤੇ ਵੀ ਇਕੱਠਾ ਹਮਲਾ ਬੋਲਿਆ ਗਿਆ। ਜਿਸ ਤਰ੍ਹਾਂ ਦਰਬਾਰ ਸਾਹਿਬ ਦੇ ਉੱਤੇ ਐਕਸ਼ਨ ਕਰਨ ਲੱਗਿਆ ਹਿੰਦੁਸਤਾਨ ਦੀ ਸਰਕਾਰ ਨੇ ਇੱਕੇ ਵਾਰ 37 ਗੁਰਦੁਆਰਿਆਂ ਦੇ ਉੱਤੇ ਹਮਲਾ ਕੀਤਾ ਸੀ। ਹਮਲਾਵਰ ਜਿਹੜੇ ਨੇ ਉਹਨਾਂ ਦਾ ਮਤਲਬ ਹੁੰਦਾ ਹੈ ਕਿਸੇ ਦੇ ਅੰਦਰ ਦੀ ਮਾਨਸਿਕ ਅਵਸਥਾ ਨੂੰ ਤੋੜਨ ਵਾਸਤੇ ਹਮਲਾ ਇੰਨਾ ਜ਼ਬਰਦਸਤ ਹੋਵੇ ਬਈ ਅਗਲਾ ਜਿਹੜਾ ਮੁਕਾਬਲੇ ਦੇ ਵਿੱਚ ਆਪਣੇ ਆਪ ਨੂੰ ਸੰਭਲ ਹੀ ਨਾ ਸਕੇ। ਇਸੇ ਪੱਖ ਨੂੰ ਲੈ ਕੇ ਇਹਨਾਂ ਨੇ ਇੱਕੇ ਵਾਰ ਦੋ ਡਿਵੀਜ਼ਨਾਂ ਦੇ ਵਿੱਚ ਫੌਜ ਨੂੰ ਵੰਡਿਆ। ਇੱਕ ਡਿਵੀਜ਼ਨ 30,000 ਦੀ ਸੀ ਜਿਹਨੇ ਜਮਰੌਦ ਦੇ ਕਿਲ੍ਹੇ ਉੱਤੇ ਹਮਲਾ ਕੀਤਾ, ਦੂਜੀ 20,000 ਦੀ ਡਿਵੀਜ਼ਨ ਸੀ ਜਿਹੜੀ ਅਖੂਨਾਜ਼ਾ ਦੇ ਕਮਾਂਡ ਦੇ ਹੇਠ ਸੀ, ਦੋਸਤ ਮੁਹੰਮਦ ਖਾਨ ਦੇ ਪੁੱਤਰ ਦੀ ਕਮਾਂਡ ਦੇ ਹੇਠ ਸੀ। ਇਹਨੇ ਜਿਹੜੇ ਬਾਕੀ ਪੰਜ ਕਿਲ੍ਹੇ ਸਨ ਉਹਨਾਂ ਦੇ ਉੱਤੇ ਹਮਲਾ ਕੀਤਾ। ਜਦੋਂ ਸਰਦਾਰ ਮਾਹ ਸਿੰਘ ਨੇ ਪਹਿਲੇ ਦਿਨ ਦੇ ਮੁਕਾਬਲੇ ਤੋਂ ਬਾਅਦ ਜਿਹੜੀ ਚਿੱਠੀ ਸੀ ਹਰੀ ਸਿੰਘ ਨਲੂਏ ਨੂੰ ਜਿਹੜਾ ਉਸ ਵੇਲੇ ਪਸ਼ਾਵਰ ਦੇ ਵਿੱਚ ਬਿਮਾਰੀ ਦੀ ਹਾਲਤ ਦੇ ਵਿੱਚ ਸੀ ਭੇਜੀ, ਅਤੇ ਸਰਦਾਰ ਹਰੀ ਸਿੰਘ ਨਲੂਏ ਨੇ ਇਹ ਚਿੱਠੀ ਦਾ ਉਤਾਰਾ ਜਿਹੜਾ ਸੀ ਤੁਰੰਤ ਹੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਭੇਜ ਦਿੱਤਾ। ਇੱਧਰ ਜਿਹੜਾ ਪਹਿਲੇ ਦਿਨ ਦਾ ਜੰਗ ਸੀ ਉਹਦੇ ਤੋਂ ਜਦੋਂ ਦੂਜੇ ਦਿਨ ਦਾ ਜੰਗ ਸ਼ੁਰੂ ਹੋਇਆ ਅਤੇ ਬਹੁਤ ਵੱਡਾ ਜਮਰੌਦ ਦੇ ਕਿਲ੍ਹੇ ਦੇ ਵਿੱਚ ਪਾੜ ਦੇ ਦਿੱਤਾ ਜਿਹੜਾ ਆਈਆਂ ਹੋਈਆਂ ਫੌਜਾਂ ਨੇ, ਜਿਹੜਾ ਇਹਨਾਂ ਦੇ ਵਿੱਚੋਂ ਇੱਕ ਨਜ਼ੀਰ ਖਾਨ ਜਿਹੜਾ ਇਹਦਾ ਦੋਸਤ ਮੁਹੰਮਦ ਖਾਨ ਦਾ ਬਹੁਤ ਨਜ਼ਦੀਕੀ ਸੀ, ਇਹ ਚਾਹੁੰਦਾ ਸੀ ਬਈ ਕਿਲ੍ਹੇ ਦੇ ਅੰਦਰ ਦਾਖਲ ਹੋ ਜਾਇਆ ਜਾਵੇ, ਪਰ ਜਿਹੜਾ ਦੋਸਤ ਮੁਹੰਮਦ ਖਾਨ ਨੇ ਇਹਨੇ ਉਹਨੂੰ ਡੱਕ ਦਿੱਤਾ। ਕਹਿਣ ਲੱਗਾ ਮਿੱਤਰਾ ਕਿਲ੍ਹੇ ਦੇ ਅੰਦਰ ਦਾਖਲ ਹੋਣਾ ਕੋਈ ਸੌਖੀ ਗੱਲ ਨਹੀਂ, ਹਾਲੀ ਲੜਾਈ ਜਿਹੜੀ ਇਹਨੂੰ ਲੰਮਿਆਂ ਕੀਤਾ ਜਾਵੇ ਔਰ ਪੈਂਦੜਾ ਜਿਹੜਾ ਬੰਨ੍ਹ ਕੇ ਰੱਖਿਆ ਜਾਵੇ ਅੰਦਰ ਜਾ ਕੇ ਆਪਣੀ ਹਾਰ ਹੋ ਸਕਦੀ ਹੈ। ਇੱਧਰਲੇ ਬੰਨਿਓ ਇਹ ਥੋੜ੍ਹਾ ਜਿਹਾ ਪਿੱਛੇ ਹਟੇ ਨੇ ਅਤੇ ਇੱਧਰ ਸਰਦਾਰ ਮਾਹ ਸਿੰਘ ਨੇ ਸਤਿਗੁਰੂ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰਕੇ ਸਮੁੱਚੇ ਖਾਲਸੇ ਪੰਥ ਨੂੰ ਮੁਖਾਤਬ ਹੋ ਕੇ ਆਖਿਆ ਗੁਰੂ ਕੇ ਸਿੱਖੋ ਹੁਣ ਇਹ ਮੋਰਚਾ ਜਿਹੜਾ ਇਹ ਧਰਮ ਦਾ ਮੋਰਚਾ ਬਣ ਗਿਆ, ਗੱਲ ਰਾਜਸੀ ਲੜਾਈ ਤੋਂ ਤੁਰੀ ਹੈ ਪਰ ਅੱਜ ਆਪਣੀ ਆਣ ਅਤੇ ਅਣਖ ਦਾ ਸਵਾਲ ਬਣ ਗਿਆ, ਸਿੱਖ ਰਾਜ ਦੀ ਅਣਖ ਦੀ ਗੱਲ ਹੈ, ਖਾਲਸੇ ਦੀ ਅਣਖ ਦੀ ਗੱਲ ਹੈ, ਇਹ ਸਾਡੇ ਧਰਮ ਦੀ ਅਣਖ ਦੀ ਗੱਲ ਹੈ। ਰਾਤੋ ਰਾਤ ਇਹ ਜਿਹੜਾ ਸੀ ਖੱਪਾ ਪਿਆ ਸੀ, ਬਹੁਤ ਵੱਡੀਆਂ ਤੋਪਾਂ ਨੇ ਪਾੜ ਦਿੱਤਾ ਸੀ ਇਹਨੂੰ, ਜਿਹੜਾ ਪੂਰ ਕੇ ਰੇਤ ਦੀਆਂ ਬੋਰੀਆਂ ਦੇ ਨਾਲ ਦਿਨ ਚੜ੍ਹਦੇ ਤੱਕ ਜਿਹੜਾ ਮਾਹ ਸਿੰਘ ਸੀ ਇਹਨੇ ਇੱਕ ਵਾਰ ਕੰਧ ਨੂੰ ਕੰਪਲੀਟ ਕਰ ਲਿਆ। ਫਿਰ ਚਿੱਠੀ ਲਿਖੀ ਸਰਦਾਰ ਹਰੀ ਸਿੰਘ ਨੂੰ, ਹਰੀ ਸਿੰਘ ਵਾਰ ਵਾਰ ਜਿਹੜਾ ਸੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਇਹ ਚਿੱਠੀਆਂ ਦੇ ਰਿਹਾ ਸੀ, ਪਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਮੁੱਖ ਦਰਬਾਰੀ ਧਿਆਨ ਸਿੰਘ ਸੀ ਇਹ ਚਿੱਠੀਆਂ ਅੱਗੇ ਨਹੀਂ ਸੀ ਜਾਣ ਦਿੰਦਾ। ਇੱਧਰ ਸਰਦਾਰ ਹਰੀ ਸਿੰਘ ਬਿਮਾਰੀ ਦੀ ਹਾਲਤ ਵਿੱਚ ਹੀ ਆਪਣੇ ਜਥੇ ਨੂੰ ਲੈ ਕੇ ਅਤੇ ਇਸ ਜਮਰੌਦ ਦੇ ਕਿਲ੍ਹੇ ਵਿੱਚ ਪਹੁੰਚ ਚੁੱਕਾ ਹੈ। ਕੌਮਾਂ ਜਿਉਂਦੀਆਂ ਸਦਾ ਕੁਰਬਾਨੀਆਂ 'ਤੇ, ਅਣਖ ਮਰੇ ਤਾਂ ਕੌਮ ਵੀ ਮਰ ਜਾਂਦੀ, ਜਿਹੜੀਆਂ ਕੌਮਾਂ ਆਪਣੀ ਦਿਲੋਂ ਅਣਖ ਗਵਾ ਲੈਂਦੀਆਂ ਨੇ ਉਹ ਕੌਮਾਂ ਖਤਮ ਹੋ ਜਾਂਦੀਆਂ ਨੇ। ਜੇ ਸਰਦਾਰ ਹਰੀ ਸਿੰਘ ਨਲੂਆ ਇਹ ਹੀ ਸੋਚਦਾ ਬਈ ਮੈਂ ਤਾਂ ਬਿਮਾਰ ਪਿਆ, ਇੰਨਾ ਖਾਲਸਾ ਪੰਥ ਬਾਕੀ ਹੈ ਅਤੇ ਉਹ ਕਿਉਂ ਨਹੀਂ ਕੁਝ ਕਰਦਾ, ਮੈਂ ਕਿਉਂ ਇਕੱਲਾ ਅੱਗੇ ਜਾ ਕੇ ਮਰਾਂ ਅਤੇ ਲੜਾਈਆਂ ਜਿਹੜੀਆਂ ਜਿੱਤੀਆਂ ਨਹੀਂ ਜਾਂਦੀਆਂ। ਇੱਕ ਵਾਰ ਬਾਬਾ ਬੁੱਢਾ ਜੀ ਦੀ ਸ਼ਤਾਬਦੀ ਮਨਾਉਣ ਵਾਸਤੇ ਇੱਕ ਟਰੱਕ ਜਾ ਰਿਹਾ ਜਾਣ ਲੱਗਾ ਅਤੇ ਟਰੱਕ ਜਿਹੜਾ ਸੀ ਬੜਾ ਉੱਚਾ ਖਲੋਤਾ ਸੀ, ਸੰਗਤਾਂ ਤੋਂ ਚੜ੍ਹਿਆ ਨਹੀਂ ਜਾਂਦਾ, ਵਿੱਚ ਪੌੜੀ ਲੱਗੀ ਸੀ ਅਤੇ ਇੱਕ ਨਿਹੰਗ ਸਿੰਘ ਵਿੱਚ ਬੈਠਾ ਘੜੀ ਕੁ ਪਿੱਛੋਂ ਇਹ ਗੱਲ ਕਰੇ, ਵੇਖੋ ਕਿਤਰਾਂ ਦੇ ਲੋਕ ਨੇ ਆ ਪੌੜੀ ਪਿਛਲੇ ਬੰਨੇ ਨਹੀਂ ਲਾ ਸਕਦੇ, ਆੜੀ ਸੰਗਤ ਔਖੀ ਹੋ ਕੇ ਚੜ੍ਹਦੀ ਹੈ, ਇਹ ਕਿਉਂ ਔਖੀ ਹੋ ਰਹੀ ਹੈ? ਅਤੇ ਮੈਂ ਥੱਲੇ ਖਲੋਤੇ ਨੇ ਦੋ ਤਿੰਨ ਵਾਰ ਉਹਦੀ ਗੱਲ ਸੁਣੀ, ਮੈਂ ਕਿਹਾ ਬਾਬਾ ਜੀ ਜੇ ਤੁਸੀਂ ਖਲੋ ਕੇ ਪੌੜੀ ਲਾ ਦਿਓਗੇ ਤਾਂ ਕਿੱਡੀ ਕੁ ਵੱਡੀ ਗੱਲ ਹੈ? ਭਾਵ ਜਿਹੜਾ ਆਮ ਮਨੁੱਖ ਹੈ ਉਹ ਸਮਝਦਾ ਬਈ ਮੈਨੂੰ ਲੜਾਈ ਤੋਂ ਪਾਸੇ ਰਹਿ ਕੇ ਅਤੇ ਕਿਸੇ ਹੋਰ ਨੂੰ ਲੜਾਈ ਵਿੱਚ ਅੱਗੇ ਤੋਰਨ ਦੀ ਗੱਲ ਕਰਨੀ ਚਾਹੀਦੀ ਹੈ, ਪਰ ਖਾਲਸਾ ਜਿਹੜਾ ਸਤਿਗੁਰੂ ਮਹਾਰਾਜ ਜੀ ਦਾ ਅਦੁੱਤੀ ਰੂਪ ਹੈ, ਇਹ ਹਮੇਸ਼ ਦੁੱਖ ਜਿਹੜਾ ਆਪਣੇ ਤਨ ਉੱਤੇ ਝੱਲ ਕੇ ਸੁੱਖ ਦੂਸਰਿਆਂ ਵਾਸਤੇ ਕਾਇਮ ਕਰਦਾ ਹੈ। ਆਓ ਜਰਾ ਤੱਕਣ ਦਾ ਯਤਨ ਕਰੋ, ਸਰਦਾਰ ਹਰੀ ਸਿੰਘ ਨਲੂਆ ਧਾਈ ਕਰਕੇ ਪਸ਼ਾਵਰ ਤੋਂ ਇਸ ਕਿਲ੍ਹੇ ਜਮਰਾਉਤ ਦੇ ਵਿੱਚ ਪਹੁੰਚ ਚੁੱਕਾ ਹੈ। ਅਗਲੇ ਦਿਨ ਤੀਸਰੇ ਦਿਨ ਦੀ ਲੜਾਈ ਦੇ ਵਿੱਚ ਜਿਹੜੀ ਫੈਸਲਾ ਕੋਲ ਲੜਾਈ ਹੈ, ਇਹਦੇ ਵਿੱਚ ਇੱਕ ਬੰਨਿਓ ਜਬਾਰ ਖਾਨ ਜਿਹੜਾ ਆਪਣੇ ਬ੍ਰਿਗੇਡ ਦੀ ਕਮਾਂਡ ਕਰ ਰਿਹਾ ਸੀ, ਸੰਮੀ ਖਾਨ, ਅਗਨੂ ਜ਼ਿਆਦਾ, ਮੁਹੰਮਦ ਖਾਨ, ਇਹ ਸਾਰੇ ਮੈਦਾਨ ਵਿੱਚ ਉਤਰੇ ਨੇ। ਇੱਧਰੇ ਬੰਨੇ ਇੱਧਰਲੇ ਬੰਨਿਓ ਸਰਦਾਰ ਮੰਗਲ ਸਿੰਘ ਜੀ ਰਾਮ ਖੜੀਆ, ਸਰਦਾਰ ਅਮਰ ਸਿੰਘ ਜੀ, ਸਰਦਾਰ ਹਰੀ ਸਿੰਘ ਜੀ ਨਲੂਆ, ਨਿਧਾਨ ਸਿੰਘ ਜੀ ਪੰਜ ਹੱਥਾ, ਇਹ ਸਾਰੇ ਜਵਾਨ ਜਿਹੜੇ ਸਨ ਆਪਣੀ ਫੌਜ ਲੈ ਕੇ ਮੈਦਾਨ ਦੇ ਵਿੱਚ ਉਤਰੇ ਨੇ। ਸਰਦਾਰ ਹਰੀ ਸਿੰਘ ਨਲੂਏ ਨੇ ਜੰਗ ਦੇ ਮੈਦਾਨ ਵਿੱਚ ਉਤਰਦਿਆਂ ਜਿਹੜੀ ਲਲਕਾਰ ਦਿੱਤੀ ਹੈ ਉਹਦਾ ਆਪ ਦੇ ਨਾਲ ਸਾਂਝ ਕਰਨ ਲੱਗੇ ਕਵਿਤਾ ਰਾਹੀਂ, ਆਓ ਸਰਵਣ ਕਰੋ।
ਪਹੁੰਚ ਗਿਆ ਨਲੂਆ ਤੜਕੇ ਵੈਰੀ ਤੇ ਨੱਚਿਆ ਚੜ ਕੇ, ਛੇਰ ਜਾ ਨਲੂਆ ਆ ਗਿਆ ਦੁਸ਼ਮਣ ਵਿੱਚ ਡਰ ਸੀ ਛਾ ਗਿਆ, ਵੈਰੀ ਭੱਜ ਜੋ ਮਰਗ ਦੀਆਂ ਡਾਰਾਂ ਵੀ ਸਿੰਘਾਂ ਤੇ ਪਠਾਣਾਂ ਦੇ ਰਣ, ਖੜਕ ਪਖੰਡੇ ਤਾਲਾਵਾਰਾਂ ਵੀ ਸਿੰਘਾਂ ਤੇ।
ਹੋ ਗਏ ਸਿੰਘ ਚਾਰ ਚਪੇਰੇ ਵੈਰੀ ਨੂੰ ਪਾਲੇ ਕੇਰੇ, ਨਲੂਆ ਲਲਕਾਰ ਕੇ ਕਹਿੰਦਾ ਖਾਨੋ ਅੱਜ ਪਊਗਾ ਮਹਿੰਗਾ, ਨਾਲ ਤੇਗਾਂ ਦੇ ਜਾਓਗੇ ਚੀਰੇ ਵੀ ਰਣ ਵਿੱਚ। ਮੌਤ ਨੱਚਦੀ ਲਈ ਜਾਂਦੀ ਸੀ ਮਾਵਾਂ ਦੇ ਹੀਰੇ ਵੀ ਰਣ ਵਿੱਚ।
ਓ ਲੋਹੇ ਤੇ ਲੋਹਾ ਖੜਕਿਆ, ਲੋਹੇ ਤੇ ਖੜਕਿਆ ਲੋਹਾ, ਵਿਲਕੇ ਕੀ ਪਿਆ ਦਮੋਇਆ, ਸੰਮੀ ਪਠਾਣ ਘੁੰਮਦਾ ਤੇਗ ਨੂੰ ਫਿਰੇ ਚੁੰਮਦਾ, ਸੋਚ ਨਲੂਏ ਨੂੰ ਲੜ ਕੇ ਤੇ ਮਾਰਾਂ ਵੀ ਸਿੰਘਾਂ ਤੇ। ਪਠਾਣਾਂ ਦੇ ਰਣ ਖੜਕ ਪਖੰਡੇ ਤਾਲਾਵਾਰਾਂ ਵੀ ਸਿੰਘਾਂ ਤੇ।
ਬਿਜਲੀ ਅਸਮਾਨੋਂ ਗੱਜੇ ਰਣ ਦੇ ਵਿੱਚ ਘੋੜੇ ਭੱਜੇ, ਟਾਲਾਂ ਤੇ ਪੈਂਦੀਆਂ ਸੱਟਾਂ, ਸੋਚੇ ਕੋਈ ਪਲ ਮੈਂ ਖੱਟਾਂ, ਤੂਰੇ ਬੰਨ ਕੇ ਸੀ ਜਿੱਤ ਦੇ ਕੇ ਲੀਰੇ ਵੀ ਰਣ ਵਿੱਚ। ਮੌਤ ਨੱਚਦੀ ਲਈ ਜਾਂਦੀ ਸੀ ਮਾਵਾਂ ਦੇ ਹੀਰੇ ਵੀ ਰਣ ਵਿੱਚ।
ਓ ਤੋਪਾਂ ਦੇ ਗੋਲੇ ਬਰਸਣ, ਧਰਤੀ ਕਈ ਡਿੱਗੇ ਤੜਫਣ, ਤੇਗਾਂ ਛੱਡਣ ਅੰਗਿਆਰੇ ਪੈਂਤੜਾ ਬਦਲ ਕੇ ਮਾਰੇ, ਸੰਮੀ ਵਾਧਦਾ ਸੀ ਕਾ ਖਾ ਕੇ ਕਾਰਾਂ ਵੀ ਸਿੰਘਾਂ ਤੇ। ਪਠਾਣਾਂ ਦੇ ਰਣ ਖੜਕ ਪਖੰਡੇ ਤਾਲਾਵਾਰਾਂ ਵੀ ਸਿੰਘਾਂ ਤੇ।
ਲਾ ਗਏ ਸੀ ਪਹੁਰੇ ਉਡਾਰੀ, ਆ ਗਈ ਸੀ ਸਾਡੀ ਵਾਰੀ, ਵੱਢਿਆ ਗਿਆ ਕਿਸੇ ਦਾ ਮੋਢਾ, ਕਈਆਂ ਦਾ ਗਿੱਟਾ ਗੋਡਾ, ਉੱਥੇ ਵਿਲਕਦੇ ਸੈਂਕੜੇ ਸਰੀਰੇ ਵੀ ਰਣ ਵਿੱਚ। ਮੌਤ ਨੱਚਦੀ ਲਈ ਜਾਂਦੀ ਸੀ ਮਾਵਾਂ ਦੇ ਹੀਰੇ ਵੀ ਰਣ ਵਿੱਚ।
ਓ ਸੰਮੀ ਪਠਾਣ ਅੱਕਿਆ, ਸ਼ੇਰ ਸੀ ਨਲੂਆ ਤੱਕਿਆ, ਉਸਨੂੰ ਹਰੀ ਸਿੰਘ ਘੇਰਿਆ, ਆ ਜਾ ਤੂੰ ਫਿਰੇ ਵੇਰਿਆ, ਪਰੋਲੀ ਮਾਰੀਆਂ ਸ਼ੇਰ ਲਲਕਾਰਾਂ ਵੀ ਸਿੰਘਾਂ ਤੇ। ਪਠਾਣਾਂ ਦੇ ਰਣ ਖੜਕ ਪਖੰਡੇ ਤਾਲਾਵਾਰਾਂ ਵੀ ਸਿੰਘਾਂ ਦੇ।
ਸੰਧੂਆ ਕਸਮਾਨ ਮੱਚਿਆ, ਕਾਲ ਸੀ ਬੜਾ ਨੱਚਿਆ, ਸਿੱਧੂ ਸੰਘੇੜਾ ਗਾਉਂਦੇ, ਵੈਰੀ ਸੀ ਜ਼ੋਰ ਲਗਾਉਂਦੇ, ਦੇਖੋ ਜਿੱਤ ਕੀ ਦਿਲੀ ਕੀ ਤਕਦੀਰੇ ਵੀ ਰਣ ਵਿੱਚ। ਮੌਤ ਨੱਚਦੀ ਲਈ ਜਾਂਦੀ ਸੀ ਮਾਵਾਂ ਦੇ ਹੀਰੇ
ਵੀ ਰਣ ਵਿੱਚ।
ਇਹ ਉਹ ਇਲਾਕਾ ਹੈ ਜਿਸ ਇਲਾਕੇ ਦੇ जंग की दहशत जिहड़ी है अज भी पूरी दुनिया के उत्ते छाई हुई है। बहुत लंबा अरसा इस इलाके दे विच जिहड़ा रशिया सी अपने आप नूं दुनिया की सब तो वड्डी ताकत समझण वाला, इन्हें इस इलाके नूं दखल दे के निजी शांत करन वास्ते अपनी बहुत वड्डी एनर्जी इत्थे लाई, पर आखिर इन्हां पठाणा कोलों हथ खड़े करके इस थां नूं छड्ड के अपने देश निकल गया। अज दुनिया की महाशक्ति अमेरिका वर्गे 70-70 देश कट्टे हो के उत्थे लड़ाई लड़ते ने। हुण ये तुसी तको बई तुहाडे बजुर्गां दे विच किन्नी ताकत होवेगी, क्योंकि धरती भी उहो ही है ते लोग भी उहो ही ने, अणख भी उहो ही है। ते अज दे समें अंदर उन्हां ने पूरी दुनिया नूं इस गल दे उत्ते दहशत पा के रखी हुई है बई ये किसी वेले भी किहो जिहा हमला कर सकते ने, पर ये जिहड़ा कम सी सौखा नहीं होया। सरदार हरी सिंह नलूगा एक दिन जमरौत दे लागे घूम रहे सन ते मीह पै के हटिया, ते जदों मीह पै के हटिया ते लोग जिहड़ियां छत्तां कुट्टण डटे सन, सरदार हरी सिंह नलूए ने एक इत्थों दे पठान नूं पुछिया बई आ मीह पै के हटिया छत्तां क्यों कुट्टदे जे उत्ते लिंबदे नहीं छत्तां, अगे पुराने लोग छत्तां लिंबदे सन। ਇਹ ਕਹਿਣ ਲੱਗੇ ਛੱਤਾਂ ਤਾਂ ਲਿੰਬਦੇ ਹਾਂ ਪਰ ਇਹ ਕੁੱਟਲ ਮਿੱਟੀ ਹੈ, ਜੇ ਇਹਨੂੰ ਕੁੱਟਿਆ ਨਾ ਜਾਵੇ ਤਾਂ ਪਾਟ ਜਾਂਦੀ ਹੈ, ਇਸ ਕਰਕੇ ਸਾਨੂੰ ਇਹ ਛੱਤਾਂ ਕੁੱਟਣੀਆਂ ਪੈਂਦੀਆਂ ਨੇ। ਸਰਦਾਰ ਹਰੀ ਸਿੰਘ ਨਲੂਆ, ਸਰਦਾਰ ਮਾਹ ਸਿੰਘ ਇਹਨਾਂ ਆਪਣੇ ਜਥੇ ਦੇ ਵਿੱਚ ਆਏ, ਕਹਿਣ ਲੱਗੇ ਸਿੰਘੋ ਇੱਕ ਬਹੁਤ ਵੱਡਾ ਰਾਜ ਮੱਝ ਲੈ ਕੇ ਆਇਆ ਇਸ ਧਰਤੀ ਦੇ ਉੱਤੇ ਜੇ ਰਾਜ ਕਰਨਾ ਹੈ। ਉਹ ਕਹਿਣ ਲੱਗੇ ਜਥੇਦਾਰ ਜੀ ਕੀ ਰਾਜ ਲਿਆਂਦਾ ਤੁਸੀਂ? ਕਹਿਣ ਲੱਗੇ ਮਿੱਟੀ ਵੀ ਕੁੱਟਲ ਹੈ ਅਤੇ ਇੱਥੋਂ ਦੇ ਲੋਕ ਵੀ ਕੁੱਟਲ ਮਿੱਟੀ ਦੇ ਨੇ, ਜਿੰਨਾ ਚਿਰ ਇਹਨਾਂ ਨੂੰ ਕੁੱਟ ਕੇ ਇਹਨਾਂ ਨਾਲ ਰੱਖਿਆ ਗਿਆ ਉਨਾ ਚਿਰ ਇਹਨਾਂ ਦੇ ਉੱਤੇ ਕਾਬੂ ਰੱਖਣਾ ਬੜਾ ਔਖਾ ਹੈ। ਇਹਨਾਂ ਨੂੰ ਆਪਾਂ ਨੂੰ ਹਰ ਵੇਲੇ ਇਹ ਜਿਹੜਾ ਕਿਸੇ ਵੀ ਇੱਥੋਂ ਦੇ ਵਸਨੀਕ ਨਾਲ ਜੇ ਗੱਲ ਕਰਨੀ ਹੈ ਨਾ ਤਾਂ ਪਹਿਲਾਂ ਉਹਦੇ ਪੰਜ ਮੁੰਗਲੀਆਂ ਰੱਖ ਕੇ ਕਰਨੀ ਹੈ। ਔਰ ਜਦੋਂ ਜਮਰੌਤ ਦਾ ਕਿਲ੍ਹਾ ਬਣਵਾਇਆ ਉਦੋਂ ਸਰਦਾਰ ਹਰੀ ਸਿੰਘ ਨਲੂਏ ਨੇ ਹਰ ਪਿੰਡ ਦੇ ਵਿੱਚ ਜਿੰਨੀਆਂ ਕੌਡੀਆਂ ਗਿਣ ਕੇ ਘੱਲ ਦਿੰਦੇ ਸਨ ਨਾ ਉਨੇ ਲੋਕ ਜਿਹੜੇ ਪਿੰਡ ਦੇ ਵਿੱਚੋਂ ਅਫਰੀਦੀ ਜਿਹੜੇ ਸਨ ਇੱਥੇ ਕਿਲ੍ਹੇ ਦੇ ਵਿੱਚ ਆਉਂਦੇ ਸਨ। ਸਧਾਰਨ ਜਿਹੜੀਆਂ ਗੱਲਾਂ ਨੇ ਉਹਨਾਂ ਦੇ ਨਾਲ ਕਦੀ ਤਾਕਤ ਨਹੀਂ ਬਣਦੀ, ਤਾਕਤ ਬਣਨ ਵਾਸਤੇ ਬਾਜੂਆਂ ਦੇ ਬਲ ਵਰਤਣੇ ਪੈਂਦੇ ਨੇ। ਹੁਣ ਇੱਕ ਬੰਨਿਓ ਇਹ ਪਠਾਣ ਜਿਹੜੇ ਸਨ, ਇੱਕ ਬੰਨਿਓ ਸਰਦਾਰ ਹਰੀ ਸਿੰਘ ਨਲੂਆ ਆਪਣੇ ਜਰਨੈਲਾਂ ਸਮੇਤ ਜਦੋਂ ਮੈਦਾਨ ਵਿੱਚ ਉਤਰੇ ਨੇ, ਅਤੇ ਜਿਹੜਾ ਇਹਨਾਂ ਦੀ ਅਗਵਾਈ ਕਰਨ ਵਾਲਾ ਸਭ ਤੋਂ ਵੱਡਾ ਜਰਨੈਲ ਸੰਮੀ ਖਾਨ ਸੀ, ਇਹਨੇ ਸਰਦਾਰ ਹਰੀ ਸਿੰਘ ਨਲੂਏ ਨੂੰ ਲਲਕਾਰਿਆ ਬਿਮਾਰੀ ਦੀ ਹਾਲਤ ਵਿੱਚ ਬਲ ਦੇ ਨਾਲ ਪੂਰੀ ਤਰ੍ਹਾਂ ਜਿਹੜਾ ਚੜ੍ਹਦੀ ਕਲਾ ਦੇ ਵਿੱਚ ਜਦੋਂ ਸਰਦਾਰ ਹਰੀ ਸਿੰਘ ਨਲੂਆ ਸੰਮੀ ਖਾਨ ਦੇ ਮੁਕਾਬਲੇ ਉੱਤੇ ਨਿਕਲਿਆ ਅਤੇ ਸਰਦਾਰ ਹਰੀ ਸਿੰਘ ਨਲੂਏ ਨੇ ਆਪਣੇ ਬਜ਼ੁਰਗਾਂ ਦੀ ਰਵਾਇਤ ਦੁਹਰਾਉਂਦਿਆਂ ਹੋਇਆਂ ਇਹ ਗੱਲ ਕਹੀ ਬਈ ਐ ਸੰਮੀ ਖਾਨ ਜੇ ਤੇਰੇ ਵਿੱਚ ਦਮ ਹੈ ਤਾਂ ਸਾਡੇ ਉੱਤੇ ਵਾਰ ਕਰ ਲਾ, ਜਦੋਂ ਸਾਡੇ ਉੱਤੇ ਵਾਰ ਕਰੇਗਾ ਤਾਂ ਫਿਰ ਤੇਰੇ ਉੱਤੇ ਵਾਰ ਕਰਾਂਗੇ, ਪਹਿਲਾਂ ਵਾਰ ਨਹੀਂ ਕਰਨਾ। ਕਿਵੇਂ ਜੰਗ ਦੇ ਮੈਦਾਨ ਅੰਦਰ ਸਰਦਾਰ ਹਰੀ ਸਿੰਘ ਨਲੂਆ ਸੰਮੀ ਖਾਨ ਜਰਨੈਲ ਨੂੰ ਲਲਕਾਰ ਰਿਹਾ, ਉਸ ਵੇਲੇ ਦਾ ਸੀਨ ਕਵਿਤਾ ਦੀਆਂ ਲੀਨਾਂ ਕਹਿਣ ਲੱਗੇ, ਆਓ ਸਰਵਣ ਕਰੋ।
ਸੰਮੀ ਖਾਨ ਨੂੰ ਸ਼ੇਰ ਲਲਕਾਰੇ, ਸੰਮੀ ਖਾਨ ਨੂੰ ਸ਼ੇਰ ਲਲਕਾਰੇ, ਵੱਡਿਆ ਬਹਾਦਰਾ ਤੁਸੀਂ ਖਾ ਕੇ ਕਸਮ ਤੁਰੇ ਕਾਬਲੋਂ ਖੋਣ ਜਾਵਾਂ ਰੌਦ ਕਿਲੇ ਨੂੰ ਤਾਰੀਏ ਤਾਰੀਏ, ਆ ਜਾ ਦੋਵੇਂ ਲਾੜ ਵੇਖੀਏ ਨਾ ਫੌਜ ਮਾਰੀਏ।
ਖਾਲਸਾ ਵਹਾਰਨੀ ਕਰਦਾ ਪਹਿਲਾਂ ਖਾਲਸਾ, ਖਾਲਸਾ ਵਹਾਰ ਨਹੀਂ ਕਰਦਾ ਉਧਾਰ ਕਦੇ ਨਹੀਂ ਰੱਖਦਾ ਤੇਰੇ ਦਿਲ 'ਚ, ਦਿਲ 'ਚ ਰਹੇ ਅਰਮਾਨ ਨਾ ਕੱਢ ਲੈ ਗੁਬਾਰ ਦਿਲ ਦੇ। ਸੱਜਣਾ ਸੱਜਣਾ ਕਾਲ ਦਾ ਗਲੇਲਾ ਸਿਰ ਤੇ ਆਣ ਵੱਜਣਾ,
ਉਹ ਗੁੱਸਾ ਚੜਿਆ ਪਠਾਨ ਨੂੰ ਪਾਰਾ, ਗੁੱਸਾ ਚੜਿਆ ਚੜਿਆ ਪਠਾਨ ਨੂੰ ਪਾਰਾ, ਕਹਿਣ ਲੱਗਾ ਸੁਣੋ ਖਾਲਸਾ ਕਿਲੇ ਖੋਏ ਤੋਂ ਬਗਾਰ ਨਾ ਜਾਣਾ ਖਾਣਾ ਮੈਂ ਕਸਮ ਅੱਲਾ ਦੀ ਸਿੰਘ ਜੀ ਦੇਖਿਓ ਮੈਂ ਕਿਵੇਂ ਪਾਣਦਾ ਥੋੜੀ ਹਿੰਡ ਜੀ
ਪਠਾਨ ਮਿਆਨੋ ਤੇਗ ਖਿੱਚਲੀ ਖਿੱਚਲੀ ਪਠਾਨ ਮਿਆਨੋ ਸਾਡੀ ਵਾਲੇ ਨਾਲੂਏ ਨੇ ਉੱਤੇ ਢਾਲ ਤੇ ਰੋਕ ਲਈ ਸੂਰੇ ਲਾ ਕੇ ਵਾਲ ਬਾਜੂਆਂ ਦਾ ਰੋਕਿਆ ਸੰਮੀ ਖਾਨ ਵਾਰ ਦੂਸਰਾ ਫਿਰ ਠੋਕਿਆ
ਓ ਗੱਜ ਬਿਜਲੀ ਜਿਵੇਂ ਅਸਮਾਨੀ ਵੀ ਗੱਜ ਬਿਜਲੀ ਜਿਵੇਂ ਆਸਮਾਨੋ ਢਾਲਾਂ ਉੱਤੇ ਸੱਟਾਂ ਪੈਂਦੀਆਂ ਛੱਡੇ ਤੇਗਾਂ ਨੇ ਢੇਰ ਚੰਗਿਆੜੇ ਬਦਲ ਕੇ ਖਾਣ ਪੈ ਤੜਾ ਮਾਰਦਾ ਵਾਰ ਨਾਲੂਏ ਨੇ ਰੋਕਿਆ ਤਲਵਾਰ ਦਾ
ਵਾਰ ਜੋਸ਼ਨਾ ਪਠਾਨ ਨੇ ਕੀਤੇ ਵੀ ਵਾਰ ਜੋਸ਼ਨਾ ਪਠਾਨ ਨੇ ਕੀਤੇ ਨਾਲੂਏ ਨੇ ਦੋਵੇਂ ਰੋਕ ਲਏ ਵਾਰ ਤੀਸਰਾ ਖਾਨ ਨੇ ਕਰਿਆ ਉਹ ਵੀ ਗਿਆ ਖਾਲੀ ਖਾਨ ਦਾ ਮਿੱਤਰੋ
ਨਾਲੂਆ ਵੰਗਾਰ ਗਾਜੀਓ ਕੋਈ ਨਿੱਤਰੋ
ਦੋਵਾਂ ਬੰਨੀ ਇਹ ਤਕਰੀਬਨ 20 ਕਿਲੋਮੀਟਰ ਤੋਂ ਉੱਤੇ ਜਿਹੜੀ ਹੱਦ ਸੀ ਇਸ ਵਿੱਚ ਜੰਗ ਚੱਲ ਰਿਹਾ ਸੀ ਕਿਉਂਕਿ ਜਮਰੌਤ ਤੋਂ ਲੈ ਕੇ ਜਿਹੜਾ ਸਮਰਕਰ ਪਹਾੜੀ ਤੱਕ ਇਹ ਪੂਰੇ ਦਾ ਪੂਰਾ ਦਰਾ ਖੈਬਰ ਮੰਨਿਆ ਜਾਂਦਾ ਜਿੰਨੇ ਹਮਲੇ ਹਿੰਦੁਸਤਾਨ ਦੀ ਧਰਤੀ ਉੱਤੇ ਹੋਏ ਨੇ ਇਸ ਦਰੇ ਖੈਬਰ ਦੇ ਰਾਹੀਂ ਜ਼ਿਆਦਾ ਹਮਲੇ ਹੋਏ ਨੇ ਕਿਉਂਕਿ ਜਿਹੜੇ ਅੰਗਰੇਜ਼ ਸਨ ਇਹ ਜਦੋਂ ਹਿੰਦੁਸਤਾਨ ਦੀ ਧਰਤੀ 'ਤੇ ਗਏ ਨੇ ਅਤੇ ਇਹ ਸਮੁੰਦਰ ਦੇ ਰਾਹੀਂ ਗਏ ਨੇ ਜਹਾਂਗੀਰ ਦੇ ਵੇਲੇ 2 ਅੰਗਰੇਜ਼ ਗਏ ਸਨ ਜਿਨ੍ਹਾਂ ਨੇ ਜਹਾਂਗੀਰ ਦੀ ਲੜਕੀ ਬਿਮਾਰ ਸੀ ਉਹਦਾ ਇਹਨਾਂ ਨੇ ਇਲਾਜ ਕੀਤਾ ਅਤੇ ਜਹਾਂਗੀਰ ਨੇ ਜਿਹੜੇ ਸੀ ਉਹਨਾਂ ਨੂੰ 2 ਕਾਰਖਾਨੇ ਲਾਉਣ ਦੀ ਇਜਾਜ਼ਤ ਦੇ ਦਿੱਤੀ ਉਹ 2 ਕਾਰਖਾਨੇ ਜਿਹੜੇ ਲਾ ਕੇ ਉਹਦੇ ਤੋਂ ਬਾਅਦ ਉਹਨਾਂ ਨੇ ਜਿਹੜੇ ਹੋਰ ਬੰਦੇ ਸੱਦਣੇ ਸ਼ੁਰੂ ਕੀਤੇ ਆਖਰ ਉਹਨਾਂ ਨੇ ਆਪਣੀਆਂ ਹਿੰਦੁਸਤਾਨ ਦੇ ਪੂਰਬ ਵਾਲੇ ਬੰਨਿਓਂ ਜੜ੍ਹਾਂ ਪਸਾਰੀਆਂ ਅਤੇ ਹਿੰਦੁਸਤਾਨ ਜਿਹੜਾ ਸੀ ਇਹਨੂੰ ਗੁਲਾਮੀ ਦੀ ਜਿਹੜੀ ਜੰਜੀਰ ਸੀ ਇਹਦੇ ਵਿੱਚ ਜਕੜ ਲਿਆ 2 ਬੰਦਿਆਂ ਨੇ ਜਾ ਕੇ ਅੰਦਰ ਦਾਖਲ ਹੋ ਕੇ ਹਿੰਦੁਸਤਾਨ ਨੂੰ ਗੁਲਾਮ ਬਣਾਇਆ ਇੱਧਰਲੇ ਬੰਨੇ ਦਰਾ ਖੈਬਰ ਸੀ ਕਿਉਂਕਿ ਦਰੇ ਖੈਬਰ ਤੋਂ ਲੈ ਕੇ ਆਸਾਮ ਤੱਕ ਦਾ ਜਿੰਨਾ ਇਲਾਕਾ ਹੈ ਇਹ ਸਾਰਾ ਪਹਾੜੀ ਇਲਾਕਾ ਪੈਂਦਾ ਹੈ ਇਹਦੇ ਵਿੱਚ ਜਦੋਂ ਆਪਾਂ ਹੁਣ ਅੱਜ ਦੀ ਹੱਦ ਤੁਸੀਂ ਪਾਕਿਸਤਾਨ ਦੀ ਵੇਖੋਗੇ ਅਤੇ ਜਿਹੜਾ ਆਜ਼ਾਦ ਜੰਮੂ ਕਸ਼ਮੀਰ ਹੈ ਅਤੇ ਹਿੰਦੁਸਤਾਨ ਦਾ ਜੰਮੂ ਕਸ਼ਮੀਰ ਹੈ ਇਹਦੇ ਕੋਲ ਦੀ ਇਹ ਸਾਰੀਆਂ ਪਹਾੜੀਆਂ ਲੰਘਦੀਆਂ ਨੇ ਇੱਥੋਂ ਇਹ ਪਹਾੜੀਆਂ ਲੰਘ ਕੇ ਚੀਨ ਦੇ ਥਾਣੀ ਚੱਲਦੀਆਂ ਨੇ ਅਤੇ ਜਿਹੜੇ 22 ਧਾਰ ਦੇ ਰਾਜੇ ਸਨ ਉਹ ਵੀ ਇਸ ਕਰਕੇ 22 ਧਾਰ ਦੇ ਗਿਣੇ ਜਾਂਦੇ ਸਨ ਇਹਨਾਂ ਪਹਾੜਾਂ ਦੇ ਵਿੱਚੋਂ 22 ਧਾਰਾਂ ਨਿਕਲਦੀਆਂ ਸਨ ਅਤੇ ਜਿਹੜੀਆਂ ਉਹ 22 ਧਾਰਾਂ ਸਨ ਉਹਨਾਂ ਦੇ ਧਾਰਾਂ ਦੇ ਵਿਚਲੇ ਇਲਾਕੇ ਦੀ ਜਿਹੜੀ ਰਿਆਸਤ ਸੀ ਉਹਨੂੰ ਉੱਥੋਂ ਦੀ ਰਿਆਸਤ ਮੰਨ ਕੇ ਆਪੋ ਆਪਣੇ ਜਿਹੜੇ ਰਾਜ ਭਾਗ ਉਹਨਾਂ ਦੇ ਕਾਇਮ ਸਨ ਭਾਵ ਇਹ ਸਰਹੱਦੀ ਇਲਾਕਾ ਹੈ ਅਤੇ ਸਰਹੱਦੀ ਇਲਾਕੇ ਦੇ ਵਿੱਚ ਇਹ ਜਿਹੜਾ ਤਕਰੀਬਨ 22 ਕਿਲੋਮੀਟਰ ਦਾ ਜਿਹੜਾ ਪੈਂਡਾ ਸੀ ਇਹ ਸਾਰੇ ਦਾ ਸਾਰਾ ਦਰਾ ਖੈਬਰ ਕਰਕੇ ਜਾਣਿਆ ਜਾਂਦਾ ਸੀ ਅਤੇ ਦਰੇ ਖੈਬਰ ਦੇ ਉੱਤੇ ਇਹ ਹੀ ਇਹਨਾਂ ਦੋਵਾਂ ਫੌਜਾਂ ਦੇ ਜਿਹੜੇ ਮੁਕਾਬਲਾ ਹੋ ਰਿਹਾ ਸੀ ਇੱਕ ਬੰਨਿਓਂ ਖਾਲਸਾ ਫੌਜ ਦਾ ਇੱਕ ਬੰਨਿਓਂ ਜਿਹੜੀ ਆਈ ਹੋਈ ਪਠਾਨ ਫੌਜ ਹੈ ਉਹਨਾਂ ਦਾ ਵੱਖਰੇ ਵੱਖਰੇ ਜਰਨੈਲ ਜਿਹੜੇ ਸਨ ਵੱਖਰੇ ਵੱਖਰੇ ਥਾਵਾਂ 'ਤੇ ਲੜਦੇ ਸਨ ਜਿਹੜਾ ਸਰਦਾਰ ਨਿਧਾਨ ਸਿੰਘ ਪੰਜ ਹੱਥਾ ਹੈ ਇਹਦਾ ਮੁਕਾਬਲਾ ਜਿਹੜਾ ਸੀ ਬਿਲਕੁਲ ਸਰਦਾਰ ਹਰੂ ਸਿੰਘ ਨਲੂਏ ਦੇ ਸੱਜੇ ਖੱਬੇ ਚੱਲਦਾ ਸੀ ਕਿਉਂਕਿ ਇਹ ਸਰਦਾਰ ਹਰੀ ਸਿੰਘ ਨਲੂਏ ਦੀ ਜਿਹੜੀ ਨਿੱਜੀ ਫੌਜ ਸੀ ਉਹਦੇ ਨਾਲ ਬਹੁਤ ਵੱਡਾ ਕੰਮ ਕਰਦਾ ਸੀ ਸਰਦਾਰ ਹਰੀ ਸਿੰਘ ਨਲੂਏ ਦਾ ਜਿਹੜਾ ਮੇਨ ਸੁਰੱਖਿਆਕਾਰ ਸੀ ਉਹ ਸਰਦਾਰ ਅਜੈਬ ਸਿੰਘ ਰੰਧਾਵਾ ਸੀ ਇਹ ਸਾਰੇ ਦਾ ਸਾਰੇ ਦਲ ਜਿਹੜੇ ਸਨ ਦੁਸ਼ਮਣ ਦੇ ਉੱਤੇ ਵਾਰ ਕਰ ਰਹੇ ਸਨ ਸਰਦਾਰ ਹਰੀ ਸਿੰਘ ਨਲੂਆ ਜਦੋਂ ਅੱਗੇ ਵਧਿਆ ਅਤੇ ਨਾਲ ਹੀ ਇਹਦਾ ਸੁਰੱਖਿਆ ਗਾਰਡ ਦਸਤਾ ਜਿਹੜਾ ਸੀ ਇਹ ਵੀ ਅੱਗੇ ਵਧਿਆ ਸੰਮੀ ਖਾਨ ਨੂੰ ਸਰਦਾਰ ਹਰੀ ਸਿੰਘ ਨਲੂਏ ਨੇ ਲਲਕਾਰਿਆ ਅਤੇ ਬਾਕੀ ਫੌਜਾਂ ਦੇ ਮੁਕਾਬਲੇ ਉੱਤੇ ਇਹ ਜਵਾਨ ਜਿਹੜੇ ਸਨ ਖਿਲਰੇ ਹੋਏ ਸਨ ਇਹ ਪੱਖ ਮੈਂ ਇਸ ਕਰਕੇ ਸਾਂਝਾ ਕਰਨ ਦਾ ਯਤਨ ਕਰਦਾ ਹਾਂ ਕਿਉਂਕਿ ਜਦੋਂ ਜੰਗ ਨੂੰ ਆਪਾਂ ਵੇਖਣ ਦਾ ਯਤਨ ਕਰਦੇ ਹਾਂ ਅਤੇ ਜੰਗ ਦੇ ਵਿੱਚ ਪੈਂਤੜੇ ਅਤੇ ਜਿਹੜੀ ਨਿਜਮਤਬੰਦੀ ਹੁੰਦੀ ਹੈ ਇਹਦੇ ਉੱਤੇ ਜਰਨੈਲ ਦੀ ਜਿੱਤ ਹੁੰਦੀ ਹੈ। ਅਤੇ ਜਦੋਂ ਆਪਾਂ ਮੁਕਾਬਲੇ ਦੀ ਗੱਲ ਕਰਾਂਗੇ ਇਕੱਲੇ ਨਾ ਇਕੱਲੇ ਦੀ ਤਾਂ ਐਂ ਲੱਗਦਾ ਵੀ ਜਿਵੇਂ ਬਾਕੀ ਸਾਰਾ ਮੈਦਾਨ ਖਾਲੀ ਹੋਵੇਗਾ। ਜਦੋਂ ਫੌਜਾਂ ਵੱਧਦੀਆਂ ਨੇ ਉਦੋਂ ਵੀ ਸੰਗਠਿਤ ਵੱਧਦੀਆਂ ਨੇ ਔਰ ਕੁਛ ਫੌਜਾਂ ਕੁਛ ਇਲਾਕਾ ਜਿਹੜਾ ਹੁੰਦਾ ਉਹਦੇ ਵਿੱਚੋਂ ਅੱਗੇ ਵੱਧਦੀਆਂ ਫੌਜਾਂ ਕੁਛ ਇਲਾਕੇ 'ਚੋਂ ਪਿੱਛੇ ਚੱਲਦੀਆਂ। ਇਹ ਨਿਜ਼ਮਬੰਦੀ ਹੈ ਫੌਜ ਦੀ ਜਿਹੜੀ ਹਰੀ ਸਿੰਘ ਨਲੂਆ ਜਿਹੜਾ ਸੀ ਚੀਫ ਇਨ ਕਮਾਂਡਰ ਖਾਲਸਾ ਫੌਜ ਦਾ ਜਰਨੈਲ ਸੀ, ਇਹ ਕੋਈ ਸਧਾਰਨ ਜਰਨੈਲ ਨਹੀਂ ਸੀ। ਇੱਧਰਲੇ ਬੰਨੇ ਜਿਹੜੇ ਲੜਨ ਵਾਲੇ ਸਨ ਉਹ ਵੀ ਪੂਰੀ ਵਿਉਂਤਬੰਦੀ ਨਾਲ, ਕਿਉਂਕਿ ਦੋਸਤ ਮੁਹੰਮਦ ਖਾਨ ਜਿਹੜਾ ਇਹ ਕਾਫੀ ਸਮਾਂ ਸਿੱਖ ਰਾਜ ਦੀ ਕਮਾਂਡ ਦੇ ਹੇਠ ਪਿਸ਼ਾਵਰ ਦਾ ਜਿਹੜਾ ਇਹ ਖੁਦ ਮੁਖਤਾਰ ਗਵਰਨਰ ਰਿਹਾ। ਇਹਦੇ 'ਚੋਂ ਜਦੋਂ 3 ਵਾਰ ਇਹਨੇ ਬਗਾਵਤ ਕੀਤੀ ਅਤੇ ਇਸ ਬਗਾਵਤ ਤੋਂ ਇਹਨੂੰ ਜਦੋਂ ਇੱਥੋਂ ਕੱਢ ਦਿੱਤਾ ਅਤੇ ਇਹ ਜਾ ਕੇ ਜਿਹੜਾ ਸੀ ਵਿਸ਼ੇਸ਼ ਤੌਰ ਉੱਤੇ ਪਠਾਣਾਂ ਨਾਲ ਰਲ ਕੇ ਇਹਨੇ ਸਾਰਾ ਪਠਾਣੀ ਇਲਾਕਾ ਜਿਹੜਾ ਸੀ ਇਕੱਠਾ ਕਰਕੇ ਹਮਲਾ ਕੀਤਾ। ਹੁਣ ਜਿਹੜਾ ਸੰਮੀ ਖਾਨ ਸੀ ਇਹਨੂੰ ਜਦੋਂ ਸਰਦਾਰ ਹਰੀ ਸਿੰਘ ਨਲੂਏ ਨੇ ਲਲਕਾਰਿਆ ਅਤੇ ਸੰਮੀ ਖਾਨ ਜਿਹੜਾ ਸੀ ਜਦੋਂ ਹਰੀ ਸਿੰਘ ਨਲੂਏ ਉੱਤੇ ਟੁੱਟ ਕੇ ਪਿਆ ਹੈ ਅਤੇ ਇਹ ਹੱਥੋਂ ਹੱਥੀ ਦਸਤੀ ਜੰਗ ਚੱਲ ਰਿਹਾ ਸੀ, ਇਹਨੇ 3 ਵਾਰ ਆਪਣੀ ਤੇਗ ਦੇ ਸਰਦਾਰ ਹਰੀ ਸਿੰਘ ਨਲੂਏ ਉੱਤੇ ਕੀਤੇ ਨੇ। 3 ਵਾਰ ਸਰਦਾਰ ਨੇ ਖੰਡੇ ਉੱਤੇ ਰੋਕੇ। ਹੁਣ ਜਿਹੜਾ ਜਦੋਂ ਸਰਦਾਰ ਦੀ ਵਾਰੀ ਆਈ ਅਤੇ ਸਰਦਾਰ ਜਿਹੜਾ ਸੰਮੀ ਖਾਨ ਸੀ ਇਹ ਜੰਗ ਦੇ ਮੈਦਾਨ ਵਿੱਚੋਂ ਭੱਜ ਉੱਠਿਆ। ਭੱਜੇ ਜਾਂਦੇ ਨੂੰ ਸਰਦਾਰ ਹਰੀ ਸਿੰਘ ਲਲਕਾਰ ਰਿਹਾ, ਉਹ ਕਾਫਰਾ ਹੁਣ ਜੰਗ ਦੇ ਮੈਦਾਨ ਵਿੱਚੋਂ ਕਿੱਧਰ ਜਾ ਰਿਹਾ, ਸੂਰਮਾ ਬਣ ਅਤੇ ਵਾਪਸ ਆਓ, ਜਰਾ ਤੱਕਣ ਦਾ ਯਤਨ ਕਰੀਏ।
ਸਿੰਘ ਮਾਰ ਕੇ ਤੇ ਲਲਕਾਰੇ, ਹੱਲਾ ਬੋਲਿਆ ਫੇਰ ਦੁਬਾਰੇ, ਲਾ ਦੋਰੀ ਚੋਟ ਨਗਾਰੇ, ਸਿੰਘ ਸੂਰਮ ਤੇ ਗਾਵਾਉਣ ਲੱਗੇ, ਵੈਰੀ ਦੇ ਆਹੂ ਲਾਉਣ ਲੱਗੇ।
ਪਾਸੇ ਖੇਰ ਪੰਜ ਹੱਥਾਂ ਲੈ ਪੈ ਗਿਆ ਆਪਣਾ ਜੱਥਾ, ਦੂਜਾ ਅਮਰ ਸਿੰਘ ਸਿਰ ਲੱਥਾ, ਸੀ ਪੈ ਗਿਆ ਕਰਕੇ ਤਾਈਆਂ ਜੀ, ਮੁਗਲਾਂ ਨੂੰ ਪਾਚੜਾ ਪਾਈਆਂ ਜੀ।
ਉਹ ਤੀਜਾ ਨਲੂਆ ਛੇਰ ਬਲਕਾਰੀ, ਚੰਡੀ ਖਿੱਚ ਖਾਣ ਦੇ ਮਾਰੀ, ਸੀ ਲਾ ਗਿਆ ਪੌਰੇ ਅਡਾਰੀ, ਜਦ ਖੰਡਾ ਸਿੰਘ ਚਲਾ ਦਿੱਤਾ, ਸੰਮੀ ਖਾਨ ਨੂੰ ਤਰ ਤਲਟਾ ਦਿੱਤਾ।
ਦੁਸ਼ਮਣ ਸੀ ਘਬਰਾਇਆ, ਜਦ ਮਰਿਆ ਵੀਰ ਤਕਾਇਆ, ਡਰ ਡਾਡਾ ਦਿਲ ਤੇ ਛਾਇਆ, ਜੋ ਜਿੱਤੂਰ ਨੂੰ ਵਰਨ ਗਏ, ਜੋ ਰਣ ਚੋਂ ਡਰ ਕੇ ਹਰਨ ਗਏ ਹੋ ਰਣ ਚੋਂ।
ਉਹ ਅਸਾ ਖੋਣਾ ਕਿਲਾ ਜੋ ਕਹਿੰਦੇ, ਜਾਣ ਭੱਜਦੇ ਸਾਸ ਨਾ ਲੈਂਦੇ, ਜਾਂਦੇ ਵਾਂਗ ਕਬੂਤਰਾ ਸਹਿੰਦੇ, ਗੁੱਸਾ ਦੇਖ ਸਿੰਘਾਂ ਸਰਦਾਰਾਂ ਦਾ, ਜਦ ਦਾਲ ਭੱਜਿਆ ਬਗਿਆੜਾਂ ਦਾ।
ਤੁਰੇ ਸਿਖਾ ਕੇ ਕਸਮਾਂ, ਅਸੀਂ ਜੰਗ ਕਰਾਂਗੇ ਫਸਮਾਂ, ਭੱਜ ਤੁਰੇ ਭੁੱਲ ਕੇ ਰਸਮਾਂ, ਅੱਜ ਭੁੱਲ ਗਏ ਉਹ ਕਸਮ ਕਰਾਨ ਗਏ, ਜਦ ਵੀਰੇ ਤੱਜ ਪੁਰਾਨ ਗਏ, ਜਦ ਵੀਰੇ।
ਉਹ ਜੋ ਕਰਨ ਸੀ ਆਏ ਹੱਲੇ, ਅੱਜ ਦੌੜ ਮਦਨ ਚੱਲੇ, ਕਈਆਂ ਰਾਹ ਮੌਤ ਦੇ ਮੱਲੇ, ਸੀ ਦਿਲ ਦੇ ਕੱਢ ਗੁਬਾਰ ਲਾਏ, ਸਿੰਘਾਂ ਵੈਰੀ ਉਹ ਮਾਰ ਲਾਏ।
ਸਿੰਘਾਂ ਤੇਜ ਕਟਾਰਾ, ਸਿੰਘਵਾਈਆਂ ਤੇਜ ਕਟਾਰਾਂ, ਗਜ ਭੱਜ ਤੁਰੇ ਬਨਡਾਰਾਂ, ਨਲੂਆ ਕਹੇ ਕੱਢ ਲੋ ਕਾਰਾਂ, ਭੱਜ ਕੇ ਨਾ ਦੁਸ਼ਮਣ ਜਾਣ ਦਿਓ, ਵੈਰੀ ਦੇ ਲਾ ਅੱਜ ਕਾਣ ਦਿਓ, ਵੈਰੀ ਦੇ।
ਉਹ ਸਿੰਘ ਵੱਧਦੇ ਜਾਣਿਆ ਗੇਰੇ, ਸੀ ਮਾਰੇ ਖਾਣ ਬਥੇਰੇ, ਸਿੱਧੂ ਦੇ ਨਾਲ ਸਿੰਘੇੜੇ, ਕਾਵਲ ਦੇ ਵੱਲ ਵਧਾ ਦਿੱਤੇ, ਖਾਨਾ ਨੂੰ ਚਣੇ ਚਬਾ ਦਿੱਤੇ।
ਚਾ ਲੜਨੇ ਦੇ ਰਹਿ ਗਏ, ਅਲਵਿਦਾ ਜੰਗ ਨੂੰ ਕਹਿ ਗਏ, ਸੰਧੂ ਕਹੇ ਹੈਂਕੜੀ ਟਹਿ ਗਏ, ਕੋਮਲ ਸੰਘੇੜਾ ਗਾਵਣਗੇ, ਜੋ ਦੇਸ਼ ਲਈ ਦੇਸ਼ ਲਜਿੰਦਾ ਲਾਵਣਗੇ, ਜੋ ਦੇਸ਼ ਲਈ।
ਜਿਹੜਾ ਸੰਮੀ ਖਾਨ ਸੀ ਇਹਨੂੰ ਭੱਜੇ ਜਾਂਦੇ ਨੂੰ ਜਦੋਂ ਲਲਕਾਰਿਆ ਸਰਦਾਰ ਹਰੀ ਸਿੰਘ ਨਲੂਏ ਨੇ, ਇਹਨਾਂ ਥੋੜ੍ਹਾ ਜਿਹਾ ਮੋੜਵਾਂ ਪਾਸਾ ਲਿਆ ਮੋੜਵਾਂ ਖੰਡਾ ਸੁੱਟਿਆ ਸਰਦਾਰ ਹਰੀ ਸਿੰਘ ਨੇ ਇਹਦੇ ਦੋ ਟੱਕਰੇ ਕਰਕੇ ਧਰਤੀ ਦੇ ਉੱਤੇ ਸੁੱਟ ਦਿੱਤਾ। ਬਸ ਇਹਦੇ ਮਰਨ ਦੀ ਢੇਰ ਸੀ, ਜਿਹੜਾ ਦੁਸ਼ਮਣ ਸੀ ਉਹਦੇ ਵਿੱਚ ਭਾਜੜ ਪੈ ਗਈ। ਕਈ ਵਾਰ ਜਦੋਂ ਫੌਜਾਂ ਲੜਦੀਆਂ ਨੇ ਤਾਂ ਉਦੋਂ ਨੁਕਸਾਨ ਬਹੁਤ ਘੱਟ ਹੁੰਦੇ ਨੇ, ਪਰ ਜਦੋਂ ਫੌਜਾਂ ਭੱਜਦੀਆਂ ਨੇ ਉਦੋਂ ਅੰਧਾ ਧੁੰਦ ਕਈ ਵਾਰ ਜਿਹੜੀ ਗੋਲੀਬਾਰੀ ਸ਼ੁਰੂ ਹੋ ਜਾਂਦੀ ਹੈ, ਵਾਰ ਸ਼ੁਰੂ ਹੋ ਜਾਂਦੇ ਨੇ, ਉਸ ਵੇਲੇ ਨੁਕਸਾਨ ਜ਼ਿਆਦਾ ਹੋ ਜਾਂਦੇ। ਜਿਹੜਾ ਸਰਦਾਰ ਹਰੀ ਸਿੰਘ ਨਲੂਆ ਸੀ, ਇਹਨੇ ਜਦੋਂ ਪਠਾਣ ਭੱਜ ਉੱਠੇ, ਬਾਬਾ ਪ੍ਰੇਮ ਸਿੰਘ ਜੀ ਹੋਤੀ ਮਰਦਾਨ ਨੇ ਇਹ ਗੱਲ ਬੜੀ ਵਿਆਖਿਆ ਸਹਿਤ ਲਿਖੀ ਹੈ ਸਰਦਾਰ ਹਰੀ ਸਿੰਘ ਨਲੂਏ ਦੇ ਜੀਵਨ ਵਿੱਚ। ਉਹ ਕਹਿੰਦੇ ਨੇ ਬਈ ਸਰਦਾਰ ਹਰੀ ਸਿੰਘ ਨੇ ਤੁਰੰਤ ਫੌਜ ਜਿਹੜੀ ਸੀ ਰੋਕਣੀ ਚਾਹੀ, ਪਰ ਅਸਲੀਅਤ ਇਹ ਹੈ ਬਈ ਜਿੰਨਾ ਅੱਜ ਦਾ ਸੰਚਾਰ ਸਿਸਟਮ ਹੈ ਇਹ ਉਸ ਵੇਲੇ ਇੰਨਾ ਸੰਚਾਰ ਸਿਸਟਮ ਵੱਡਾ ਨਹੀਂ ਸੀ। ਉਦੋਂ ਸੀਨਾ ਬਸੀਨਾ ਅੱਗੇ ਤੋਂ ਅੱਗੇ ਗੱਲ ਚੱਲਦੀ ਸੀ ਅਤੇ ਇਹ 22 ਮੀਲ ਦੇ ਤਕਰੀਬਨ ਫੈਸਲੇ ਦੇ ਵਿੱਚ ਲੜਾਈ ਚੱਲਦੀ ਸੀ, ਜਿਹੜੀ ਪੂਰੀ ਤਰ੍ਹਾਂ ਫੌਜ ਦਾ ਕੰਟਰੋਲ ਸੀ ਉਹਨੂੰ ਇੱਕਦਮ ਜਿਹੜਾ ਰੋਕਣਾ ਇਹ ਬੜਾ ਔਖਾ ਸੀ। ਦੁਸ਼ਮਣ ਜਿੱਧਰ ਨੂੰ ਕਿਸੇ ਦਾ ਜੀ ਕੀਤਾ ਉੱਧਰ ਨੂੰ ਭੱਜਿਆ। ਇੱਕ ਪਠਾਣਾ ਦਾ ਜਥਾ ਜਿਹੜਾ ਸੀ, ਜਿਹੜੀ ਸਮਰਕਰ ਪਹਾੜੀ ਸੀ, ਇਹਦੇ ਥੱਲੇ ਬਹੁਤ ਤਗੜੀ ਖੁੰਦਰ ਸੀ, ਇਹਦੇ ਵੱਲ ਨੂੰ ਭੱਜਿਆ ਅਤੇ ਇਹਦੇ ਮਗਰ ਸਰਦਾਰ ਅਮਰ ਸਿੰਘ ਖੁਰਦਾਵਾਲਾ ਜਿਹੜਾ ਸੀ, ਮਜੀਠੀਏ ਜਿਹੜੇ ਵੱਜਦੇ ਸਨ, ਇਹਦੇ ਮਗਰ ਇਹਨਾਂ ਇਸ ਜਥੇ ਦੇ ਲੱਗ ਗਿਆ। ਸਰਦਾਰ ਹਰੀ ਸਿੰਘ ਨਲੂਏ ਨੇ ਬਹੁਤ ਜ਼ਿਆਦਾ ਯਤਨ ਕੀਤਾ ਬਈ ਉਹਨੂੰ ਪਿੱਛੇ ਮੋੜ ਲਵੇ, ਪਰ ਇਹ ਇਸ ਜਥੇ ਦਾ ਪਿੱਛਾ ਕਰਦਾ ਗਿਆ। ਇਹ ਜਿਹੜੀ ਸਮਰਕਰ ਪਹਾੜੀ ਸੀ ਇਹਦੇ ਵਿੱਚ ਅੱਗੇ ਜਾ ਕੇ ਇੱਕ ਡੂੰਘੀ ਖੁੰਦਰ ਸੀ ਅਤੇ ਇਹ ਪਠਾਣ ਜਿਹੜੇ ਸਨ ਉਸ ਖੁੰਦਰ ਦੇ ਵਿੱਚ ਜਾ ਵੜੇ। ਜਦੋਂ ਖੁੰਦਰ ਦੇ ਵਿੱਚ ਜਾ ਵੜੇ ਅਤੇ ਜਿਹੜਾ ਅਮਰ ਸਿੰਘ ਦਾ ਜਥਾ ਸੀ ਇਹ ਸਾਰਾ ਇਸ ਖੁੰਦਰ ਨੂੰ ਘੇਰ ਕੇ ਖਲੋ ਗਿਆ। ਹੁਣ ਜਿਹੜੇ ਸਾਹਮਣੇ ਬੋਹੇ ਵਾਲੇ ਬੰਨਿਓ ਸਰਦਾਰ ਹਰੀ ਸਿੰਘ ਨਲੂਆ ਜਦੋਂ ਇਸ ਖੁੰਦਰ ਦੇ ਵਿੱਚੋਂ ਜਿਹੜੀ ਪਹਾੜੀ ਸੁਰੰਗ ਸੀ ਇਹਦੇ ਵਿੱਚੋਂ ਇਹਨਾਂ ਨੂੰ ਕੱਢਣ ਲੱਗਾ ਅਤੇ ਡਰੇ ਹੋਏ ਪਠਾਣਾਂ ਨੇ ਜਿਹੜੀ ਗੋਲੀ ਚਲਾਈ ਇਹ ਸਰਦਾਰ ਹਰੀ ਸਿੰਘ ਨਲੂਏ ਦੀ ਇੱਕ ਛਾਤੀ ਵਿੱਚ ਲੱਗੀ, ਆਣ ਕੇ ਇੱਕ ਥੱਲੇ ਪੇਟ ਵਿੱਚ ਜਾ ਲੱਗੀ। ਇਹ ਜੰਗ ਜਿਹੜਾ ਸੀ ਜਿੱਤਿਆ ਗਿਆ, ਪਰ ਜਿਹੜਾ ਕੌਮ ਦਾ ਬਹੁਤ ਵੱਡਾ ਜਰਨੈਲ ਮਹਾਰਥੀ ਸੀ ਉਹਦੇ ਉੱਤੋਂ ਕੌਮ ਨੇ ਹੱਥ ਧੋ ਬੈਠੀ। ਆਓ ਜ਼ਰਾ ਤੱਕਣ ਦਾ ਯਤਨ ਕਰੋ ਕਿਵੇਂ ਸਰਦਾਰ ਹਰੀ ਸਿੰਘ ਨਲੂਆ ਜਿਹੜਾ ਇਸ ਜੰਗ ਦੇ ਦਰਮਿਆਨ ਵਿੱਚ ਫੱਟੜ ਹੋਇਆ।
ਸੌਰ ਕਾਂਵਰ ਚਟਾਨ ਵਿੱਚੋਂ ਨਿਕਲੇ ਦੋ ਮੁਗਲ ਪਠਾਣ ਚੰਦਰ ਹਰੀ ਸਿੰਘ ਦੀ ਛਾਤੀ ਦੇ ਵਿੱਚ ਮਾਰੇ ਗੋਲੀ ਦੇ ਨਿਸ਼ਾਨੇ ਉਹਨਾਂ ਦੇ ਦੇਖ ਸੂਰਮੇ
ਟਾਈਮ ਨਾ ਲਾਇਆ ਵੱਡੇ ਦੇ ਪਠਾਣ ਦੋਵੇਂ ਵੀ ਫੱਟ ਕੁੱਟ ਕੇ ਪੱਲੇ ਦੇ ਨਾਲ ਬੰਨ ਲੇ ਕਿਲੇ ਵੱਲ ਰਾਕੀ ਮੋੜਿਆ ਮਹਾ ਸਿੰਘ ਨੇ।
ਉਹ ਸੌਰ ਕਾਂਵਰ ਚਟਾਨ ਵਿੱਚੋਂ ਨਿਕਲੇ ਦੋ ਮੁਗਲ ਪਠਾਣ ਚੰਦਰ ਹਰੀ ਸਿੰਘ ਦੀ ਛਾਤੀ ਦੇ ਵਿੱਚ ਮਾਰੇ ਗੋਲੀ ਦੇ ਨਿਸ਼ਾਨੇ ਉਹਨਾਂ ਨੇ ਦੇਖ ਸੂਰਮੇ
ਟਾਈਮ ਨਾ ਲਾਇਆ ਵੱਢ ਤੇ ਪਠਾਣ ਦੋਵੇਂ ਹੀ ਫੱਟ ਕੁੱਟ ਕੇ ਪੱਲੇ ਦੇ ਨਾਲ ਬੰਨ ਲੇ ਕਿਲੇ ਵੱਲ ਰਾਕੀ ਮੋੜਿਆ ਮਹਾ ਸਿੰਘ ਨੇ।
ਮਹਾ ਸਿੰਘ ਨੇ ਘੋੜੇ ਤੋਂ ਬਾੜ ਲਾਇਆ ਉਹ ਹੋ ਗਿਆ ਨਡਾਲ ਸੂਰਮਾ ਖੂਨ ਜੈਸਮ ਚ ਵਗਿਆ ਬਥੇਰਾ ਉਹ ਅੱਖਾਂ ਵਿੱਚ ਲਾਲੀ ਜੋਸ਼ ਦੀ ਹੱਥ ਹਜੇ ਵੀ
ਖੰਡੇ ਨੂੰ ਪਾਇਆ ਚਿਹਰਾ ਡਾਲ ਕਾਂਸੀ ਮਾਰਦਾ ਫਿਰ ਖਬਰ ਸੁਣਾਈ ਸਿੰਘ ਆਣ ਕੇ ਫਤਿਹ ਹੋਈ ਖਾਲਸੇ ਦੀ ਦੁੱਖ ਭੁੱਲ ਗਏ
ਉਹ ਦੁੱਖ ਭੁੱਲ ਗਏ ਚੇਰ ਨੂੰ ਸਾਰੇ ਭੁੱਲ ਗਏ ਚੇਰ ਨੂੰ ਸਾਰੇ ਉਹ ਮੌਤ ਸੀ ਉਸ ਜਲੇਟਿਆ ਸਿੰਘਾਂ ਪੁੱਛਿਆ ਇੱਛਾ ਕੋਈ ਆਖਰੀ ਸਿੰਘ ਸਾਹਿਬ ਦੱਸੋ ਬੋਲ ਕੇ ਕਹਿੰਦਾ ਸੂਰਿਓ
ਨੇ ਚਿੱਤ ਨੂੰ ਡਲਾਉਣਾ ਪਾਉਂਦੇ ਰਹਿਣਾ ਫਤਿਹ ਜੰਗ ਮੇ ਪੰਥ ਵਾਸਤੇ ਪਹਿਲਾਂ ਸੀ ਮੈਂ ਹੋਇਆ ਪੰਥ ਲਈ ਮਾਰ ਚੱਲਿਆ ਚਿਖਾ ਮੇਰੀ ਨੂੰ
ਉਹ ਚਿਖਾ ਮੇਰੇ ਨੂੰ ਕਲੇਸ਼ ਬਣਾਉਣਾ ਮੇਰੇ ਨੂੰ ਕਲੇਸ਼ ਬਣਾਉਣਾ ਖੰਡਾ ਮੇਰੇ ਨਾਲ ਰੱਖਣਾ ਮੁੱਖ ਮੇਰੇ ਨੂੰ ਮੁੱਖ ਮੇਰੇ ਨੂੰ ਕਾਬਲ ਵੱਲ ਕਰਨਾ ਲੱਗੇ ਜਦੋਂ ਲਾਂਬੂ ਚਿਖਾ ਨੂੰ ਲਾਟਾਂ ਦੇਖ ਕੇ
ਲਾਟਾਂ ਦੇਖ ਕੇ ਨਹੀਂ ਘਬਰਾਉਣਾ ਨਾ ਖਬਰ ਲਾਹੌਰ ਭੇਜਣੀ ਜਿੰਨਾ ਚਿਰ ਵੀ ਜਿੰਨਾ ਚਿਰ ਸਰਕਾਰ ਨ ਆਵੇ
ਖਬਰ ਗੁਪਤ ਰੱਖਣੀ ਸੂਰਿਓ ਸੂਰਿਓ ਮੌਤ ਮਟਿਆਰ ਦੇਈ ਸਦਾ ਕੂਰਿਓ
ਇਸ ਬਹਾਦਰੀ ਨੂੰ ਜਦੋਂ ਦੁਨੀਆਂ ਦੇ ਵੱਖਰੇ ਵੱਖਰੇ ਸ਼ਹਿਰਾਂ ਨੇ ਲਿਖਿਆ ਹੈ ਅਤੇ ਕਾਦਰ ਯਾਰ ਨੇ ਚਾਰ ਲਾਈਨਾਂ ਲਿਖੀਆਂ ਨੇ ਉਹ ਨੱਠ ਨਿਕਲ ਚੱਲ ਘੋੜਿਆ ਕਿਲੇ ਵੱਲੇ ਅਸਾਂ ਪਾਵਣਾ ਨੀ ਦੂਜੀ ਵਾਰ ਫੇਰਾ ਗੋਲੀ ਲੱਗੀ ਏ ਕੈਰ ਕਲੇਰ ਵਾਲੀ ਘਾਇਲ ਹੋਇਆ ਈ ਅੱਜ ਇਸ ਵਾਰ ਛੇਰਾ ਮੇਰੇ ਬੰਕਿਆ ਸ਼ੈਲ ਛਬੀਲਿਆ ਓਏ ਹੈ ਸੀ ਤੂੰ ਛਾਇਆ ਮਦਾਨਾ ਦਾ ਯਾਰ ਮੇਰਾ ਕਾਦਰ ਯਾਰ ਜੇ ਲੈ ਚੱਲੇ ਅੱਜ ਡੇਰੇ ਤੇਰਾ ਕਦੀ ਨਾ ਭੁੱਲਾਂ ਪਿਆਰ ਛੇਰਾ
ਬਾਕੀ ਰਹੀ ਕਿੰਨੀ ਲੋੜ ਉਸ ਬੱਕਰੇ ਦੀ ਤੇ ਜਿਹੜਾ ਰਹਿੰਦਾ ਕੋਰ ਨੇ ਪੇੜੀਆਂ ਦੇ ਮਿਰਗ ਮੌਤ ਤੋਂ ਮੁਕਤ ਹੋ ਜਾਣ ਕਿਵੇਂ ਜਿਹੜਾ ਰਾਗ ਸੁਣੇ ਕੰਡੇ ਹੇੜੀਆਂ ਦੇ ਕਦੇ ਲੱਗਦੇ ਪੂਰ ਨਹੀਂ ਪੱਤਣਾ ਤੇ ਥੱਲੇ ਛੇਕ ਹੋ ਜਾਣ ਜਿੰਨਾ ਬੇੜੀਆਂ ਦੇ ਉਹਨਾਂ ਕੋਲ ਪਾਰਸਾ ਕਦੇ ਨਹੀਂ ਰਾਜ ਰਹਿੰਦੇ ਘਰ ਵਿੱਚ ਫੁੱਟ ਪੈ ਜੇ ਕੌਮਾਂ ਜਿਹੜੀਆਂ ਦੇ
ਇਹ ਇੱਕ ਬਹਾਦਰ ਜਰਨੈਲ ਦੀ ਬਹਾਦਰੀ ਦਾ ਪ੍ਰਸੰਗ ਅਤੇ ਮਾਨੋ ਇੱਕ ਕੌਮ ਦੇ ਸਿੱਖ ਰਾਜ ਦਾ ਜਿਹੜਾ ਥੰਮ ਡਿੱਗਣ ਵਾਲਾ ਤੁਖਾਂਤ ਵਾਪਰਿਆ ਇਹਦੇ ਤੋਂ ਬਾਅਦ ਜਿਹੜਾ ਸਿੱਖ ਰਾਜ ਸੀ ਇਹਦਾ ਪਤਨ ਸ਼ੁਰੂ ਹੋਇਆ ਕਿਉਂਕਿ ਸਰਦਾਰ ਹਰੀ ਸਿੰਘ ਨਲੂਆ ਐਸਾ ਜਰਨੈਲ ਸੀ ਜਿਹੜਾ ਤਨ ਮਨ ਧਨ ਦੇ ਨਾਲ ਕੌਮ ਨੂੰ ਸਮਰਪਿਤ ਸੀ ਜਦੋਂ ਕੌਮ ਨੂੰ ਸਮਰਪਿਤ ਇਹੋ ਜਿਹੇ ਜਰਨੈਲ ਜਿਹੜੇ ਨੇ ਉਹ ਕੌਮ ਵਿੱਚੋਂ ਵਿਛੜਦੇ ਨੇ ਅਤੇ ਕੌਮਾਂ ਨੂੰ ਇਸ ਘਾਟੇ ਨੂੰ ਪੂਰਾ ਕਰਨ ਵਾਸਤੇ ਬਹੁਤ ਸਮਾਂ ਲੱਗਦਾ ਹੈ ਇਸ ਤੋਂ ਅੱਗੇ ਕਿਵੇਂ ਕਿਵੇਂ ਸਿੱਖ ਰਾਜ ਜਿਹੜਾ ਇਹਨੇ ਜੰਗਾਂ ਲੜੀਆਂ ਅਤੇ ਕਿਵੇਂ ਗੁਦਾਰਾਂ ਦੇ ਕਾਰਨ ਜਿਹੜਾ ਸਿੱਖ ਰਾਜ ਦਾ ਪਤਨ ਹੋਇਆ ਇਹ ਵੀ ਆਪਾਂ ਇਤਿਹਾਸ ਰਾਹੀਂ ਵੇਖ ਕੇ ਆਪਣੇ ਆਉਣ ਵਾਲੇ ਵਿਰਸੇ ਨੂੰ ਸੁਆਰਨਾ ਕਿਉਂਕਿ ਬੀਤੀਆਂ ਘਟਨਾਵਾਂ ਜਿਹੜਾ ਵਰਤਮਾਨ ਹੈ ਇਹਨੂੰ ਸੰਭਾਲਣ ਲਈ ਅਤੇ ਭਵਿੱਖ ਪ੍ਰਤੀ ਸੁਚੇਤ ਕਰਦੀਆਂ ਨੇ ਇਹ ਸਾਡਾ ਇਤਿਹਾਸ ਜਿਹੜਾ ਉਹਦੇ ਵਿੱਚੋਂ ਸਾਨੂੰ ਸਿੱਖਿਆ ਅਤੇ ਗੁੜ੍ਹਤੀ ਲੈਣੀ ਚਾਹੀਦੀ ਹੈ ਇੰਨੀਆਂ ਬੇਨਤੀਆਂ ਕਰਦੇ ਹੋਏ ਦਾਸ ਖਿਮਾ ਦੇ ਜਾਚਕ ਨੇ ਨਿਯਤ ਕੀਤਾ ਹੋਇਆ ਸਮਾਂ ਸਮਾਪਤ ਹੈ ਆਓ ਪਿਆਰ ਵਿੱਚ ਬੁਲਾਓ ਗੱਜ ਕੇ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਹੁਣ ਆਪਾਂ ਸਤਿਗੁਰੂ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਆਨੰਦ ਸਾਹਿਬ ਨਾਲ ਜੁੜਦੇ ਹਾਂ ਉਪਰੰਤ ਗੁਰੂ ਘਰ ਦੀ ਮਰਯਾਦਾ ਸੰਪੂਰਨ ਹੋਵੇਗੀ ਅਤੇ ਫਿਰ ਆਪਾਂ ਸਤਿਗੁਰੂ ਮਹਾਰਾਜ ਜੀ ਤੋਂ ਆਗਿਆ ਪਾ ਕੇ ਆਪਣੇ ਘਰਾਂ ਨੂੰ ਜਾਣਾ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮਾਂ ਪਾਇਆ ਸਤਿਗੁਰ ਦਾ ਪਾਇਆ ਸਹਿਜ ਸੀਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਾਂ ਗਾਵਹੋ ਹਰੀ ਕੇਰਾ ਮਨ ਜਿਨੀ ਵਸਾਇਆ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮਾਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗਲਾਂ ਸਮਰਤ ਸਵਾਮੀ ਸੋ ਕਿਉਂ ਮਨੋ ਵਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ साची साहेबा क्या नाही घर तेरे घर तेरे सब किछ है जिस दे सो पावे सदा सबत सलाह तेरी नाम मन वसावे नाम जन कैमन वसया वाजी शब्द कनेरे कहे नानक साची साहेब क्या नहीं कर तेरे साचा नाम मेरा आधारो साच नाम आधार मेरा जिन भुखा सब गवाइया कर शांत सुख मन आए वसया जिन इच्छा सब पजाइया सदा कुर्बान किया गुरु बिटह जिस दियाँ इवड़ी आईया कह नानक सुनो संत शब्द धरो प्यारो साचा नाम मेरा आधारो वाजे पंच शब्द तत घर सुभागै घर सुभागै शब्द वाजी कला जित कर धारिया पंच दूत तद वस कीते काल कंटक मारिया तर कर्म पाया तद जन को से नाम हर कै लागे कह नानक तह सुख होवा तित कर अनहद वाजी आनंद सुनो बड़ भागी हो सकल मनोरथ पूरे पार ब्रह्म प्रभ पाया उतरे सगल वसूरे दुख रोग संताप उतरे सुनी सच्ची बाणी संत साजन पै सरसे पूरे गुर ते जानी सुनते पनीत कहते पवित सतगुर रहया पार पूरे बिनवंत नानक गुर चरण लागी वाजे अनहद तूरे सुनते पनीत कहते पवित सतगुर रहया पार पूरे बिनवंत नानक गुर चरण लागे वाजे अनहद तूरे वाहिगुरु जी का खालसा वाहिगुरु जी की फतेह।